ਕਹਿੰਦੇ ਨੇ ਹਰੇ ਵੇਲੇ ਅਸਮਾਨ ਧਰਤੀ ਨੂੰ ਮੱਥਾ ਕਿਉਂ ਟੇਕਣਾ ਜੀ? ਧਰਤੀ ਤੇ ਅਸਮੇ ਕੋਈ ਨਾ ਕੋਈ ਰੱਬ ਦਾ ਨਾਮ ਲੈਣ ਵਾਲਾ ਬੈਠਾ, ਇਸ ਨੂੰ ਸ਼ਿਕਾਰਾ ਕੀਤਾ ਜਾ ਰਿਹਾ। ਸਿੱਖੀ ਨੇ ਸਾਡੇ ਇਤਿਹਾਸ ਵਿੱਚ ਔਰ ਸਾਰੇ ਸੰਸਾਰ ਦੇ ਇਤਿਹਾਸ ਵਿੱਚ ਕਈ ਨਵੇਂ ਮੋੜ ਲਿਆਂਦੇ। ਅੱਜ ਤੋਂ ਨਹੀਂ, ਪਰੰਪਰਾ ਤੋਂ ਲੈ ਕੇ ਇਤਿਹਾਸ ਪੜ੍ਹੋ, ਇਹ ਵੀ ਭੁਲੇਖੇ ਦੂਰ ਕੀਤੇ ਨੇ, ਜ਼ਿੰਦਗੀ ਦੇ ਨਵੇਂ ਰਾਹ ਦਿਖਾਏ। ਮੈਂ ਕਈ ਵਾਰ ਪਿਆਰ ਕਰਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਇਸ ਦੇਸ਼ ਦੇ ਵਾਸਤੇ ਕੀਤਾ ਹੈ ਉਹਦੀ ਕੋਈ ਮਿਸਾਲ ਨਹੀਂ। ਪਹਿਲਾਂ ਉਹਦੀ ਆਰਾਧਨਾ ਵਿੱਚ ਆਪਾਂ ਇੱਕ ਚੀਜ਼ ਕਹਿੰਦੇ ਹਾਂ, ਉਹ ਤੁਸੀਂ ਚੱਲ ਰਹੇ
ਸਾਡੇ ਤਰ੍ਹਾਂ।
ਮਗਰ ਅਫਸੋਸ ਚਿਰਾਗ ਬ੍ਰਹਿਮਣ ਨੇ ਸਾਰੇ ਇਤਿਹਾਸ ਨੂੰ ਮੁੜ ਤੋਂ ਵਿਗਾੜਨਾ ਸ਼ੁਰੂ ਕੀਤਾ। ਤੇ ਮੇਰੀ ਪੁਰਾਤਨ ਇਤਿਹਾਸ ਕਹਿਣਾ ਹਾਂ ਕਿ ਮਹਾਤਮਾ ਬੁੱਧ ਦਾ ਨਾਂ ਧਰਮ ਚੱਲਿਆ ਸਾਰੇ ਹਿੰਦੁਸਤਾਨ ਨੇ ਛਾ ਦਿੱਤਾ, ਜਨਾ ਤਾਂ ਹਿਲਾਤਾ ਪ੍ਰੇਮ ਨੇ ਸੁਣ ਉਸਨੇ, ਮਗਰ ਕਰਮਟ ਲਈ ਉਸਨੇ ਤੇ ਮਹਾਤਮਾ ਬੁੱਧ ਨੂੰ ਨਾਸਤਕ ਕਹਿ ਕੇ ਉਹਦੇ ਵਰਗਾ ਪੰਡੀ ਪ੍ਰਚਾਰ ਸ਼ੁਰੂ ਕੀਤਾ, ਜਿਹਦਾ ਸਿੱਟਾ ਭਾਰਤ ਵਿੱਚ ਬੁੱਧ ਧਰਮ ਲਗਭਗ ਖਤਮ ਹੋ ਗਏ। ਸਿੱਖੀ ਵਜੂਦ ਵਿੱਚ ਆਈ, ਪੰਡਿਤ ਨੇ ਉਦੋਂ ਸ਼ੁਰੂ ਕਰ ਦਿੱਤਾ ਇਸਦੇ ਇਤਿਹਾਸ ਨੂੰ ਵਿਗਾੜਨ। ਅਜੇ ਤੱਕ ਭੁਲੇਖੇ ਵਿੱਚ ਕਈ ਸਿੱਖ ਵਿਦਵਾਨ ਵੀ ਉਸੇ ਪਰੰਪਰਾ ਦੇ ਮਗਰ ਚਲੇ ਜਾ ਰਹੇ ਨੇ। ਆਰੰਭ ਵਿੱਚ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਿਸ਼ਾਨਾ ਕੋਈ ਨਵਾਂ ਧਰਮ ਚਲਾਉਣਾ ਨਹੀਂ ਸੀ, ਗੈਰ ਦੂਜੇ ਧਰਮਾਂ ਦੀ ਸੋਧ ਕਰਨਾ ਸੀ। ਕਿਤਨਾ ਭੁਲੇਖਾ ਹੈ, 28 ਸਾਲ ਹਜ਼ੂਰ ਨੇ ਆਪਣੇ ਆਪ ਨੂੰ ਤਿਆਰ ਕੀਤਾ ਹੈ ਉਸ ਕਾਰਜ ਵਾਸਤੇ ਜਿਸ ਕਾਰਜ ਵਾਸਤੇ ਨਿਰੰਕਾਰ ਨੇ ਭੇਜੇ। ਕਿ ਭਾਈ ਗੁਰਦਾਸ ਜੀ ਕਹਿੰਦੇ ਹਨ ਕਲ ਕਾਰਨ ਗੁਰੂ ਨਾਨਕ ਆਇਆ, ਗੁਰੂ ਨਾਨਕ ਕਲਯੁਗ ਦੇ ਜੀਵਾਂ ਦੇ ਉਧਾਰ ਵਾਸਤੇ ਆਇਆ। ਤਾਂ ਪਹਿਲਾ ਜੋ ਨਾਰਾ ਗੁਰਦੇਵ ਨੇ ਦਿੱਤਾ ਹੈ ਕਿ ਨਾ ਹਿੰਦੂ ਨਾ ਮੁਸਲਮਾਨ, ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਇਸਦਾ ਮਤਲਬ ਹਜ਼ੂਰ ਨਵਾਂ ਧਰਮ ਚਲਾਉਣਾ ਚਾਹੁੰਦੇ। ਦਸਵੇਂ ਪਾਤਸ਼ਾਹ ਦੇ ਵਿਚਿੱਤਰ ਨਾਟਕ ਵਿੱਚ ਇਸਦੇ ਇਸ਼ਾਰੇ ਮਾਤਰ ਕੇ ਹੈ ਕਿ ਬੇਦੀਆਂ ਦੀ ਕੁਲ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ, ਜਿਹੜਾ ਉਹਨਾਂ ਨੇ ਧਰਮ ਚਲਾਇਆ ਅਸੀਂ ਉਹਦੇ ਪ੍ਰਚਾਰ ਵਾਸਤੇ ਆਇਆ। ਪੰਥ ਪਰਚੁਰ ਕਰਵੈ ਕੋ ਸਾਜਾ, ਨਿਰੰਕਾਰ ਨੇ ਸਾਨੂੰ ਉਹਦੇ ਪ੍ਰਚਾਰ ਵਾਸਤੇ ਭੇਜੇ। ਇਸ ਤੋਂ ਅੱਗੇ ਚਲੋ ਪੀੜ੍ਹੀ ਦਰ ਪੀੜ੍ਹੀ ਹਰਿਮੰਦਰ ਸਾਹਿਬ ਦੇ ਮੁਤਲਕ ਕਿਤਨੇ ਗਲਤ ਖਿਆਲ ਦਿੱਤੇ ਜਾ ਰਹੇ। ਇਹ ਪਹਿਲਾ ਮੰਦਰ ਹੈ ਜੋ ਸੰਸਾਰ ਭਰ ਵਿੱਚ 4 ਪ੍ਰਾਣੀਆਂ ਵਾਸਤੇ ਹਰ ਮਿਸ਼ਨ ਵਾਸਤੇ ਆਗਿਆ ਦਿੰਦਾ ਅੰਦਰ ਤਪੱਸਿਆ ਕਰਨ ਦੀ, ਦਰਸ਼ਨ ਕਰਨ ਦੀ, 4 ਪ੍ਰਾਣਾਂ ਦਾ ਸੰਜ ਹੈ। ਤੇ ਕਿਤਨੀ ਵਡਿਆਈ ਹੈ, ਇੱਕ ਮੁਸਲਮਾਨ ਫਕੀਰ ਕੋਲ ਉਸਦੀ ਮੀਟਰ ਆਈ ਗਈ ਤਾਂ ਚਿਰਾਗ ਲੇਖਕਾਂ ਨੇ ਕਿਹਾ ਕਿ ਮੀਆਂ ਮੀਰ ਜੀ ਨੇ ਜਿਹੜੀ ਇੱਟ ਰੱਖੀ ਸੀ ਰਾਗ ਨੇ ਉਹ ਇੱਟ ਚੁੱਕ ਕੇ ਦੂਜੇ ਥਾਂ ਰੱਖ ਦਿੱਤੀ। ਗੁਰਦੇਵ ਨੇ ਕਿਹਾ ਹਰਿਮੰਦਰ ਫਿਰ ਟਹਿ ਕੇ ਬਣੇ, ਹਰ ਗੱਲ ਨੂੰ ਸ਼ਰਾਬ ਨਾਲ ਥੋੜ੍ਹੇ ਆ ਗਏ। ਮੇਰਾ ਜ਼ਿੰਦਗੀ ਭਰ ਦਾ ਤਜਰਬਾ ਹੈ, ਗੁਰੂ ਮਹਾਰਾਜ ਦੇ ਕੰਮ ਕਰਨ ਵਾਲੇ ਚੋਟੀ ਦੇ ਸਨ ਆਪਣੀ ਕਾਰੀਗਰੀ ਵਿੱਚ, ਕਦੇ ਵੀ ਰਾਜ ਕਿਸੇ ਪਵਿੱਤਰ ਦੇ ਖਤਰਾ ਰੱਖੀ ਹੋਈ ਨੀ ਬਦਲੇਗਾ ਨਹੀਂ, ਤਾਂ ਗੁਰੂ ਮਹਾਰਾਜ ਦੀ ਆਗੇ ਤੋਂ ਬਿਨਾਂ ਬਦਲ ਕੇ ਨਹੀਂ ਦਿੱਤੇਗੀ। ਇਸ ਤੋਂ ਅੱਗੇ ਚਲੋ ਬਾਈ, ਜੋ ਮੈਂ ਸਿੱਖ ਇਤਿਹਾਸ ਦੇ 100ਵੇਂ 5 ਜਿਲਦਾਂ ਵਿੱਚ ਕਾਫੀ ਵੱਡਾ ਗ੍ਰੰਥ ਲਿਖਿਆ, ਪੁਰਾਣੇ ਸਾਰੇ ਗ੍ਰੰਥਾਂ ਤੇ ਆਲੋਚਨਾ ਹੈ, ਉਹਨਾਂ ਨੇ ਗਲਤੀਆਂ ਕਿੱਥੇ ਕੀਤੀਆਂ। ਤਾਂ ਉੱਥੇ ਇੱਕ ਜਗ੍ਹਾ ਹੋਰ ਲਿਖਿਆ ਹੈ, ਜਿਸ ਵਿੱਚ ਸਰੋਵਰ ਬਣ ਰਿਹਾ ਸੀ ਤਾਂ ਮਸੰਦ ਕੀ ਕਰਦੇ ਸਨ, ਮਹਾਰਾਜ ਜੀ ਦਾ ਹੁਕਮ ਸੀ ਕਿ ਹਰ ਇੱਕ ਇੱਟ ਨਾਲ ਪੂਰਾ ਚੂਨਾ ਲਗਾਇਆ ਜਾਏ, ਪਰ ਮਸੰਦਾਂ ਦੀ ਕਾਰਾਗਰੀ ਉਹ ਕਾਰੀਗਰਾਂ ਨੂੰ ਮਜਬੂਰ ਕਰਦੇ ਸਨ ਕਿ ਜੇ ਇੱਕ ਇੱਟ ਤੇ ਚੂਨਾ ਲਾਉਂਦੇ ਹੋ 3-4 ਗਾਰੇ ਨਾਲ ਗਰਦਿਆ ਕਰੋ। ਉਹਨਾਂ ਦੀ ਇਹ ਬੇਈਮਾਨੀ ਵੇਖ ਕੇ 5ਵੇਂ ਪਾਤਸ਼ਾਹ ਨੇ ਇੱਕ ਕਿਸਮ ਦਾ ਸ਼ਰਾਬ ਦਿੱਤਾ ਉਹਨਾਂ ਦੀ ਬੋਲੀ ਵਿੱਚ ਕਿ ਹਰਿਮੰਦਰ ਫਿਰ ਟਹਿ ਕੇ ਬਣੇ। ਜੇ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਰਾਬ ਨਾਲ ਹੀ ਝੱਠਾ ਹੈ ਤੇ ਟਾਉਣ ਵਾਲੇ ਅਬਦਾਲੀ ਦਾ ਕੀ ਗੁਨਾਹ, ਹਰ ਗੱਲ ਨੂੰ ਐਸੇ ਢੰਗ ਨਾਲ ਮੋੜੇ ਆ ਗਏ, ਉਹਦਾ ਗੁਨਾਹ ਕੀ ਹੈ। ਸ਼ਾਇਦ ਅੱਗ ਦੇ ਲਿਖਾਰੀ ਵੀ ਜੋ ਸਿੱਖੀ ਦੇ ਵਿਰੁੱਧ ਵਿੱਚ ਪ੍ਰਚਾਰ ਕਰਨਾ ਚਾਹੁੰਦੇ ਨੇ, ਜੋ ਅੱਜ ਅਕਾਲ ਤਖ਼ਤ ਹਰਿਮੰਦਰ ਸਾਹਿਬ ਹੋਇਆ ਇਸ ਨੂੰ ਵੀ ਕਿਸੇ ਸ਼ਰਾਬ ਨਾਲ ਜੋੜ ਦੇਣਗੇ, ਕਿਸੇ ਗੁਰੂ ਦੇ ਨਾਮ ਨਾਲ ਜੋੜ ਦਿੱਤਾ ਜਾਏ। ਬਹੁਤ ਵੱਡੇ ਭੁਲੇਖੇ ਹਨ ਬਾਈ, ਯਾਦ ਰੱਖੋ ਕਿਸੇ ਦਾ ਰੱਬ ਕਿੱਥੇ ਹੈ, ਨਜ਼ਰ ਤਾਂ ਕਦੇ ਨਹੀਂ ਨਾ ਆਇਆ ਬਾਈ, ਦੇਖੇ ਤਾਂ ਕਦੇ ਨਹੀਂ ਨਾ। ਰੱਬ ਦਾ ਤਸੱਵਰ ਹੈ, ਰੱਬ ਦਾ ਖਿਆਲ ਹੈ, ਰੱਬ ਦੀ ਪੂਜਾ ਹੈ। ਜਿਸ ਧਰਤੀ ਨੂੰ ਕੋਈ ਪਵਿੱਤਰ ਸਮਝ ਕੇ ਸਿਰ ਝੁਕਾਉਂਦਾ ਉੱਥੇ ਹੀ ਉਹਦਾ ਰੱਬ, ਹਰ ਧਰਮ ਦਾ ਰੱਬ ਉੱਥੇ ਹੈ ਜਿੱਥੇ ਉਹਦਾ ਧਾਰਮਿਕ ਮੰਦਰ ਹੈ। ਸੋ ਜਿੰਨਾ ਚਿਰ ਕਿਸੇ ਧਾਰਮਿਕ ਮੰਦਰ ਦੀ ਪਵਿੱਤਰਤਾ ਕਾਇਮ ਰਹੇਗੀ ਕੌਮ ਦੀ ਜ਼ਿੰਦਗੀ ਬਰਕਰਾਰ ਰਹੇਗੀ। ਧਾਰਮਿਕ ਮੰਦਰਾਂ ਦੀ ਬੇਅਦਬੀ ਹੋਵੇਗੀ ਕੌਮਾਂ ਕਮਜ਼ੋਰ ਹੋ ਜਾਇਆ ਕਰਦੀਆਂ। ਇੱਕ ਦਲੀਲ ਦੇਣਾ ਬਾਈ, ਆਦਮੀ ਦਾ ਸਾਹ ਹੁਣ ਰੁਕ ਗਿਆ, ਬੈਠੇ ਨੀਮ ਹਕੀਮ ਨੇ ਕਿਹਾ ਜੀ ਮਰ ਗਿਆ ਹੈ, ਦੇਖੋ ਨਬਜ਼ ਨੀ ਚੱਲਦੀ, ਹੱਥ ਲੈ ਠੰਡੇ ਹੋ ਗਏ। ਇੱਕ ਹੋਰ ਸਿਆਣਾ ਬੈਠ ਆਇਆ, ਕਹਿੰਦੇ ਕੋਈ ਗੱਲ ਨੀ, ਮੈਨੂੰ ਤਜਰਬਾ ਕਰ ਲੈਣਗੇ। ਨਾਸਾਂ ਦੇ ਸਾਹਮਣੇ ਰੂਹ ਦਾ ਖੰਭਾ ਜਰਾ ਕੀਤਾ, ਜੇ ਅੰਦਰੋਂ ਸਾਹ ਆਉਂਦਾ ਹੋਇਆ ਤੇ ਰੂਹ ਹਿੱਲੇਗੀ। ਪਹਿਲੇ ਪੈਰ ਨੇ ਕਿਹਾ ਸਲੀ ਹੋ ਗਈ ਨਾ, ਤੇ ਫਿਰ ਰੂਹ ਹਿੱਲਦੀ ਨਹੀਂ ਤੇ ਮਰ ਗਏ। ਦੂਸਰੇ ਵੈਦ ਨੇ ਕਿਹਾ ਥੋੜਾ ਜਿਹਾ ਤਜਰਬਾ ਹੋਰ ਕਰ ਲੈਣਗੇ, ਪੂਰੀਆਂ ਮਿਰਚਾਂ ਲਿਆਂਦੀਆਂ ਨੇ ਬਰੀਕ ਕਰਕੇ ਪੀ ਕੇ ਅੱਖ ਦਾ ਥੋੜਾ ਜਿਹਾ ਪੱਲਾ ਚੁੱਕ ਕੇ ਤੇ ਅੱਖ ਦੇ ਵਿੱਚ ਮਿਰਚ ਪਾਈ, ਜੇ ਇੱਥੇ ਵੀ ਇਸਦੀ ਕੰਪਨੀ ਨਾ ਆਈ ਤੇ ਮੈਂ ਮੱਲਾਂਗਾ ਮਰ ਜਾਏ ਮਰ ਗਏ। ਸਰੀਰ ਦਾ ਸਭ ਤੋਂ ਕੋਮਲ ਅੰਗ ਅੱਖ ਮੰਨਿਆਂਗੇ, ਅੱਖ ਵਿੱਚ ਮਿਰਚ ਪਏਗੀ, ਜ਼ਿੰਦਗੀ ਹੈ ਤਾਂ ਤਰਪੇਗੀ, ਆਪਣੇ ਹੋਣ ਦੀ ਸ਼ਹਾਦਤ ਦੇ। ਇਸੇ ਤਰ੍ਹਾਂ ਦਬਾਣ ਵਾਲੇ ਸੋਚਿਆ ਕਰਦੇ ਨੇ ਕਿ ਕਿਸੇ ਕੌਮ ਦੇ ਧਰਮ ਮੰਦਰ ਦੀ ਬੇਨਤੀ ਕਰੋ, ਜੇ ਫਿਰ ਵੀ ਉਹ ਖਾਮੋਸ਼ ਰਹੀ ਤਾਂ ਸਮਝ ਲਵਾਂਗੇ ਮਰ ਗਈ ਹੈ ਜ਼ਿੰਦਗੀ, ਕੋਈ ਬਾਕੀ ਨਹੀਂ, ਲਾਸ਼ ਬਾਕੀ ਰਹੀ। ਨਾਦਰ ਦੇ ਹਮਲੇ ਨੇ ਮੁਗਲ ਰਾਜ ਨੂੰ ਜੜਾਂ ਤੱਕ ਹਿਲਾ ਦਿੱਤਾ ਸੀ। ਜਿਸ ਵੇਲੇ ਵਾਪਸ ਗਿਆ ਹੈ ਨਾਦਰ, ਉਹ ਸਿੱਧਾ ਆਇਆ ਲਾਹੌਰ, ਉਹਦੀ ਫੌਜ ਦੁਆਬੇ ਦੇ ਰਸਤੇ ਵਿੱਚ ਆਈ। ਸਿੱਖਾਂ ਦੀ ਗਿਣਤੀ ਉਦੋਂ ਤੋਂ ਬਹੁਤੀ ਨਹੀਂ ਹੈ, ਅੱਜ ਤਾਂ ਅਸੀਂ ਕਰੋੜਾਂ ਵਿੱਚ ਹਾਂ, ਉਦੋਂ ਹਜ਼ਾਰਾਂ ਵਿੱਚ ਵੀ ਸਨ, ਚੱਜ ਨਹੀਂ ਸਨ। ਪਰ ਉਹਨਾਂ ਨੇ ਕਿਹਾ ਦੇਖੋ ਬਈ ਚੱਲ ਕੇ ਆਇਆ ਅੱਗੋਂ ਬਾਹਰੋਂ, ਤੇ ਦਿੱਲੀ ਲੁੱਟ ਕੇ ਨਹੀਂ ਚੜਿਆ ਜਾ ਰਹੇ। ਸਵਾਲ ਦਿੱਲੀ ਦਾ ਨਹੀਂ, ਸਵਾਲ ਲੁੱਟ ਦਾ ਨਹੀਂ, ਸਵਾਲ ਇਹ ਹੈ ਕਿ ਅੜਕੋ ਪਾਰ ਜਾ ਕੇ ਇਹ ਨਾ ਆਖੇ ਵੀ ਕੋਈ ਮੁੱਛਵਾਲਾ ਮਿਲਿਆ ਨਹੀਂ। ਉਹਨਾਂ ਨੇ ਨਾਦਰ ਦੀ ਫੌਜ ਲੁੱਟਣੀ ਸ਼ੁਰੂ ਕੀਤੀ, ਘਰ ਘਰ ਕੋਈ ਨਹੀਂ, ਇਤਨੀ ਦਲੇਰੀ ਹੈ। ਖਬਰ ਪਹੁੰਚੀ ਨਾਦਰ ਨੂੰ ਲਾਹੌਰ ਤੇ, ਅੱਗ ਲੱਗ ਉੱਠੀ। ਖਾਨ ਬਹਾਦਰ ਤਕਰੀਆ ਖਾਨ ਜੋ ਉਸ ਵੇਲੇ ਲਾਹੌਰ ਦਾ ਗਵਰਨਰ ਸੀ, ਉਸਨੂੰ ਪੁੱਛਣ ਲੱਗਾ ਨਾਦਰ ਕਿਹੜਾ ਸਿੱਖਾਂ ਦਾ ਮੁਲਕ ਹੈ ਜਿਹਨੇ ਮੇਰੀ ਫੌਜ ਲੁੱਟੀ ਹੈ, ਤਬਾਹ ਕਰ ਦਿਆਂਗਾ, ਕਿਹੜੇ ਇਹਨਾਂ ਦੇ ਮਜ਼ਬੂਤ ਕਿਲੇ ਧਰਤੀ ਤੋਂ ਨੀਵੇਂ ਕਰ ਦਿਆਂਗਾ। ਜਵਾਬ ਦਿੱਤਾ ਖਾਨ ਬਹਾਦਰ ਨੇ ਸ਼ਹਿਨਸ਼ਾਹ ਸਲਾਮਤ, ਇਹਨਾਂ ਦਾ ਮੁਲਕ ਕਿਹੜਾ ਦੱਸੀਏ, ਇਹਨਾਂ ਦੇ ਕਿਹੜੇ ਕਿਹੜੇ ਦੱਸੀਏ, ਅਸੀਂ ਤਾਂ ਘਰੋਂ ਵੀ ਕੱਢੀ ਹੋਏ ਨੇ, ਘਰ ਘਰ ਵੀ ਕੋਈ ਨਹੀਂ, ਜੰਗਲਾਂ ਵਿੱਚ ਰਾਤ ਗੁਜ਼ਾਰਦੇ ਹਨ, ਕਾਨੂੰ ਆਉਂਦਾ ਸ਼ੰਭ ਤੇ ਲੱਖੀ ਜੰਗਲ, ਇਹ ਇਹਨਾਂ ਦੇ ਲੁਕਣ ਦੇ ਥਾਂ ਹਨ, ਹੋਰ ਕੋਈ ਟਿਕਾਣਾ ਨਹੀਂ। ਨਾਦਰ ਨੇ ਪੁੱਛਿਆ ਵੀ ਖਾਂਦੇ ਕਿੱਥੋਂ ਨੇ, ਕਹਿੰਦੇ ਕਈ ਕਈ ਦਿਨ ਦਰੱਖਤਾਂ ਦੇ ਪੱਤਰ ਖਾ ਕੇ ਵੀ ਦੌੜੇ ਫਿਰਦੇ ਤੇ ਲੜਦੇ ਰਹਿੰਦੇ। ਕਹਿੰਦਾ ਇਹ ਆਰਾਮ ਕਿੱਥੇ ਕਰਦੇ ਨੇ, ਜਵਾਬ ਮਿਲਿਆ ਘੋੜਿਆਂ ਦੀਆਂ ਕਾਠੀਆਂ। ਆਖਰੀ ਸਵਾਲ ਕੀਤਾ ਹੈ ਨਾਦਰ ਨੇ, ਇਹਨਾਂ ਦਾ ਨਾਰਾ ਕੀ ਹੈ? ਤੇ ਖਾਨ ਬਹਾਦਰ ਮਜ਼ਾਕ ਉਡਾਉਂਦਾ ਕਹਿੰਦਾ ਹੈ ਭੁੱਖੇ ਨੰਗੇ ਜੰਗਲਾਂ ਵਿੱਚ ਰੁਲਦੇ ਸਿਰ ਲੁਕਾਉਣ ਨੂੰ ਥਾਂ ਕੋਈ ਨਹੀਂ, ਤੇ ਨਾਰਾ ਹੈ ਕਹਿੰਦੇ ਤੇ ਰਾਜ ਕਰੇਗਾ ਖਾਲਸਾ ਆ ਕੀ ਰਹਿ ਜਾ ਕੋਲ, ਤੇ ਸਬਰ ਕਿੱਥੇ? ਸੋਚ ਸੋਚ ਕੇ ਨਾਦਰ ਕਹਿਣ ਲੱਗਾ ਕਿ ਇਹੋ ਜਿਹੀ ਕੌਮ ਹੈ, ਇੱਕ ਦਿਨ ਪੰਜਾਬ ਦਾ ਰਾਜ ਲਾਜ਼ਮੀ ਸੰਭਾਲ ਲਏਗੀ, ਕੋਈ ਸ਼ਕਤੀ ਰੋਕ ਨਹੀਂ ਸਕਦੀ, ਇਹਨਾਂ ਨੂੰ ਦਬਾਉਣ ਦਾ ਯਤਨ ਕਰੋ, ਜੇ ਚਾਰ ਦਿਹਾੜੇ ਹੋਰ ਕੱਢ ਜਾਓ ਤਾਂ ਪਰੇ ਛੱਡਣਗੇ ਨਹੀਂ ਤੁਹਾਨੂੰ। ਨਾਦਰ ਚੜਿਆ ਗਿਆ, ਸਾਰਾ ਕਹਿਰ ਖਾਨ ਬਹਾਦਰ ਨੇ ਸਿੱਖਾਂ ਤੇ ਕੱਢਿਆ। ਫੁਰਮਾਨ ਜਾਰੀ ਕੀਤਾ ਹੈ ਕਿ ਜੇ ਕੋਈ ਸਿੱਖ ਨੂੰ ਫੜ ਕੇ ਲਿਆਵੇ, ਬੈਠੇ ਵੀ ਦੱਸ ਪਾਵੇ, ਉਹਦਾ ਸਿਰ ਉਤਾਰ ਕੇ ਲਿਆਵੇ, ਉਸਨੂੰ ਇਨਾਮ ਦਿੱਤਾ ਜਾਵੇ। ਇਹ ਕੋਈ ਕੌਮ ਹੈ ਜਿਸ ਮਰੇ ਮਨੁੱਖ ਦਾ ਸਿਰ ਵੀ ਵਿਕਦਾ ਰਿਹਾ ਸੋਨੇ ਨਾਲ ਤੋਲ। ਮੇਰਾ ਮਤਲਬ ਕਹਿਣ ਤੋਂ ਇਹ ਪਾਸੇ ਲਾਲਚ ਹੈ, ਦੂਜੇ ਪਾਸੇ ਭੈ ਹੈ। ਜਿਹੜਾ ਸਿੱਖ ਨਾਲ ਕੋਈ ਸਾਂਝ ਕਰੇ, ਰਿਸ਼ਤਾ ਕਰੇ, ਸਿੱਖ ਨੂੰ ਦੋਸਤ ਬਣਾਏ, ਸਿੱਖ ਨੂੰ ਘਰ ਵਿੱਚ ਰਹਿਣ ਲਈ ਜਗ੍ਹਾ ਦੇਵੇ, ਰੋਟੀ ਖਵਾਏ, ਉਸਨੂੰ ਮੌਤ ਦੀ ਸਲਾਹ ਹੋਏ, ਦੋਵੇਂ ਚੀਜ਼ਾਂ ਨੇ ਮਨੁੱਖ ਨੂੰ ਡਲਾਉਣ ਵਾਲੀਆਂ। ਇੱਕ ਪਾਸੇ ਭੈ ਹੈ, ਇੱਕ ਪਾਸੇ ਲਾਲਚ ਹੈ, ਸਰਕਾਰਾਂ ਦੋਵੇਂ ਹਥਿਆਰ ਵਰਤਿਆ ਕਰਦੀਆਂ। ਜਿਹਦਾ ਸਿੱਟਾ ਸਾਰੇ ਪੰਜਾਬ ਦੇ ਹਾਕਮ ਔਰ ਚੌਧਰੀ ਸਿੱਖਾਂ ਦੇ ਦੁਸ਼ਮਣ ਬਣ ਗਏ, ਮਜਬੂਰ ਹੋ ਕੇ ਸਿੱਖਾਂ ਨੂੰ ਪੰਜਾਬ ਛੱਡ ਕੇ ਕੁਝ ਜੰਗਲਾਂ ਨੂੰ ਚਲੇ ਗਏ, ਪਹਾੜਾਂ ਨੂੰ ਚਲੇ ਗਏ, ਕੁਝ ਬੀਕਾਨੇਰ ਜਾ ਇਕੱਠੇ ਹੋਏ। ਚੌਧਰੀਆਂ ਨੇ ਆਣ ਕੇ ਤਸੱਲੀ ਦਿੱਤੀ, ਖਾਨ ਬਹਾਦਰ ਸਾਹਿਬ ਪੰਜਾਬ ਵਿੱਚ ਸਿੱਖ ਸਮੂਲਚੋਂ ਖਤਮ ਕਰ ਦਿੱਤੇ ਗਏ, ਕੋਈ ਸਿੱਖ ਬਾਕੀ ਨਹੀਂ ਰਹਿ ਗਿਆ, ਸਭ ਖਤਮ ਹੈ। ਕਹਿੰਦਾ ਮੈਨੂੰ ਪਰਖਣਾ ਪਵੇਗਾ, ਪਰ ਕੋਈ ਅੱਖ ਵਿੱਚ ਕਾਲੀ ਮਿਰਚ ਪਾਉਣ ਵਾਲੇ, ਇਹਨਾਂ ਦਾ ਸਭ ਪਵਿੱਤਰ ਥਾਂ ਕਿਹੜਾ ਹੈ? ਕਹਿੰਦੇ ਹਰ ਮੰਦਰ ਜਿਹਨੂੰ ਰੱਬ ਦਾ ਘਰ ਕਹਿੰਦੇ, ਕੋਈ ਨਾ ਸਭ ਪਵਿੱਤਰ ਸਥਾਨ ਹੈ। ਕਹਿੰਦਾ ਉਸਦੀ ਬੇਨਤੀ ਕਰੋ, ਜੇ ਫਿਰ ਵੀ ਕੌਮ ਨੇ ਜਾ ਕੇ ਮੈਂ ਮਰਜ਼ੀ ਸਮਝ ਲਵਾਂਗਾ। ਤਾਂ ਇਲਾਕਾ ਹੈ ਅੰਮ੍ਰਿਤਸਰ ਦਾ ਮਨਿਆਰੇ ਵਾਲੇ ਮੱਸੇ ਦੇ ਚੌਧਰੀ ਦੇ ਇਲਾਕੇ ਵਿੱਚ ਹੁਕਮ ਪਾ ਕੇ ਮੱਸੇ ਨੇ ਅੰਮ੍ਰਿਤਸਰ ਤੇ ਜਾ ਕੇ ਕਬਜ਼ਾ ਕਰਦੇ। ਹਰਿਮੰਦਰ ਸਾਹਿਬ ਵਿੱਚ ਜਾ ਕੇ ਮੰਜਾ ਬਹਿ ਕੇ ਹੁੱਕਾ ਪੀ ਰਿਹਾ, ਸ਼ਰਾਬ ਪੀ ਰਹੇ ਹੈ, ਵੇਸਲਾ ਨਚਾ ਰਹੇ। ਸਿੱਖਾਂ ਦੇ ਅੰਦਰ ਪਾਂਬੜ ਬਲ ਉੱਠੇ, ਮਰ ਸ਼ਾਂਤ ਮਈ ਸਿੱਖ ਕਰਨ ਜੋਗੇ ਕੁਝ ਨਹੀਂ। ਚੇਤੇ ਰੱਖੋ ਕਿਸੇ ਵੀ ਕੌਮ ਵਿੱਚ ਸਾਰੇ ਲੋਕ ਮਰਨ ਵਾਲੇ ਨਹੀਂ ਹੋਇਆ ਕਰਦੇ, ਔਰ ਨਾ ਸਾਰੇ ਨੇ ਮਰਨ ਦੀ ਕਦੇ ਲੋੜ ਪਿਆ ਕਰਦੀ। ਮਰਨ ਵਾਲੇ ਜੁਝਾਰੂ ਥੋੜੇ ਹੁੰਦੇ ਹਨ, ਮਗਰ ਜਿਹੜੇ ਖਾਮੋਸ਼ ਵੀ ਹੈ ਨੇ ਉਹਨਾਂ ਦੀ ਆਤਮਾ ਉਹਨਾਂ ਨਾਲ ਮਿਲੀ ਹੁੰਦੀ, ਉਹਨਾਂ ਦੀ ਹਮਦਰਦੀ ਉਹਨਾਂ ਨਾਲ ਮਿਲੀ ਹੁੰਦੀ। ਬੁਲਾਕਾ ਸਿੰਘ ਨੇ ਖਬਰ ਸੁਣੀ, ਹਾਲ ਛੱਡ ਦਿੱਤਾ, ਤੁਰ ਪਿਆ ਅੰਮ੍ਰਿਤਸਰ ਨੂੰ। ਇਹ ਜ਼ਿੰਦਗੀ ਨੂੰ ਮਰ ਜਾਣਾ ਚੰਗਾ ਹੈ। ਰਸਤੇ ਵਿੱਚ ਆਉਂਦੇ ਇੱਕ ਨਵਾਂ ਖਿਆਲ ਆਇਆ, ਬੁਲਾਕਾ ਸਿੰਘ ਤੂੰ ਜਾਏਗਾ, ਸ਼ਹੀਦ ਹੋ ਜਾਏਗਾ, ਤੇਰਾ ਨਾਮ ਹੋਏਗਾ, ਦੁਨੀਆ ਤੇਰਾ ਜਸ ਗਾਵੇਗੀ, ਮਰ ਜੋ ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੂੰ ਉਹ ਤਾਂ ਦੂਰ ਨਹੀਂ ਕਰ ਸਕੇਗਾ ਇਕੱਲਾ। ਇਸ ਵਾਸਤੇ ਚੰਗਾ ਹੈ ਬੁੱਢੇ ਜੋੜ ਜਾ ਕੇ ਜਿੱਥੇ ਸਿੰਘਾਂ ਦੇ ਜੱਥੇ ਬੈਠੇ ਨੇ ਇਹ ਖਬਰ ਉੱਥੇ ਪਹੁੰਚਾਵੇ। ਯਾਦ ਰੱਖੋ ਖਾਲਸਾ ਜੀ, ਕੌਮ ਦੀ ਖਾਤਰ ਮਰਨ ਨਾਲੋਂ ਕੌਮ ਦੀ ਖਾਤਰ ਜਿਉਣਾ ਹਜ਼ਾਰਾਂ ਦਰਜੇ ਮੁਸ਼ਕਿਲ ਹੋਇਆ ਕਰਦਾ। ਮਰਨ ਵਾਲਾ ਇੱਕ ਵਾਰ ਮਰ ਗਏ, ਮੁਰਦੋ 'ਚ ਕੋਈ ਧੱਬਾ ਨਹੀਂ ਆ ਸਕਦਾ, ਮਰ ਜਿਉਣ ਵਾਲੇ ਦੇ ਰਾਹ ਵਿੱਚ ਹਜ਼ਾਰਾਂ ਰੁਕਾਵਟਾਂ ਆਉਂਦੀਆਂ ਨੇ, ਦਿਲ ਛਿੜਕ ਵੀ ਸਕਦਾ ਹੈ, ਮੁਸੀਬਤਾਂ ਦਾ ਟਾਕਰਾ ਕਰਨਾ ਪੈਂਦਾ ਹੈ, ਮੰਜ਼ਲਾਂ ਮਾਰਦਾ। ਬੁਲਾਕਾ ਸਿੰਘ ਬੁੱਢਾ ਜੋੜ ਜਾ ਪਹੁੰਚੇ, ਸਿੱਖ ਤਾਂ ਕੇ ਮਿਲੇ, ਪੰਜਾਬ ਤੋਂ ਆਇਆ ਸਾਡਾ ਵੀਰ, ਪੰਜਾਬ ਔਰ ਸਿੱਖ ਇਹਨਾਂ ਦੋਵਾਂ ਵੱਖਰਿਆਂ ਵੱਖਰਿਆਂ ਨਹੀਂ ਕੀਤਾ ਜਾ ਸਕਦਾ, ਇਹਦੀ ਜੜ ਪੰਜਾਬ ਵਿੱਚ ਹੈ। ਸਾਨੂੰ ਕੋਈ ਖਬਰ ਸੁਣਾ, ਦਿਲ ਭਰ ਅੱਖਾਂ 'ਚ ਪਾਣੀ ਆ ਗਿਆ, ਹੱਥ ਜੋੜ ਕੇ ਕਹਿੰਦਾ ਦੁੱਖਾਂ ਦੀ ਕਹਾਣੀ ਵਾਰ ਵਾਰ ਨਹੀਂ ਦੁਹਰਾਈ ਜਾ ਸਕਦੀ, ਕਿਉਂਕਿ ਇਹਦਾ ਜ਼ੁਬਾਨ ਵੀ ਸੜਦੀ, ਇਸ ਨਾਲ ਆਤਮਾ ਵੀ ਸੜਦੀ। ਚਲੋ ਦੀਵਾਨ ਵਿੱਚ ਜਾ ਕੇ ਮੈਂ ਇੱਕ ਵਾਰ ਸਭ ਕੁਝ ਸੁਣਾ ਦੇਣਾ। ਸੋ ਪਰੇ ਦੀਵਾਨ ਵਿੱਚ ਖਲੋ ਕੇ ਸਰਦਾਰ ਬੁਲਾਕਾ ਸਿੰਘ ਹਰਿਮੰਦਰ ਸਾਹਿਬ ਜੀ ਦੀ ਵਿਖਿਆ ਬਿਆਨ ਕਰ ਰਿਹਾ। संत भी है, सिपाही भी, यह शांति का पुजारी भी है, यह शक्ति का पुजारी भी। कीर्तन हो रहे है, देवत्या सिखा दिया समाधियां लगिया हो, नेत्र बंद हैं, कदे कदे पुर फर्क देख रहे, वाहगुरु जी तू नहीं आ रही। पर जिसके सामने खड़ो के बुढ़ाका सिंह ने हरिमंदर साहब की वार्ता बयानी, मथे से त्योरिया पै गई, दौड़े फरके हथरवार के मुते चले गए, क्रोधी सारे पड़ उठे। एक गल चेते रखो भाई, शांति सिमरन परमन सौ बड़े चंगे शब्द हैं, कन्ना नूं प्यारे लगते ने, समाज में सत्कारे जाते। इस दे उल्ट क्रोध गुस्सा कहर बड़े कौड़े शब्द हैं, मगर एक समा आउंदा जिथे पहुंच के शांति और सिमरन, शांति और परमन सौ कायरता का रूप धार लिया करदे। उथे हर कौम जोश भी चाह के क्रोध भी आना ही पवेगा, क्रोध भी तनी आएगी मिल जाएगी। गुसाई तुलसीदास जी ने रामायण ही हिंदी में बड़ी गदब की चीज है, महान काम मनिया जाता है, उसके एक इशारा बड़ा सुंदर है, कहता वक्त चंद्रमा वक्र चंद्रमा गिरले ना राहू, गिरले चंद्रमा टेढ़ा होंगे क्रोध में, राहू का उत्ते हमला नहीं होंगे, क्योंकि जब भी चंद्रमा ग्रहण लगेगा पूर्णमाशी वाले दिन लगेगा, दूर तीज के दिन कदे ग्रहण ही लगे करता उदो टेढ़ा हो। सो टेढ़े होने जे चंद्रमा बच सकता है, समय से जो कोई कौम भी टेढ़ा होने या होना चाहती हो तो वह क्यों प्राप्त नहीं कर सकती। एक दलील हो देना भाई, चंद्रमा पूर्णमाशी का बिल्कुल साफ सुथरा है, कोई बल नहीं रही, उसकी शराबत से भी कोई इतराज किया जा सकता है। जिहड़ा हर वेले महात्मा गांधी का चरखा एक नाल लाई रखता, मगर कदे कोई मथा टेकता देखा जे, कोई नहीं। जिन दो चंद्रमा दूजे दिन तरह टेढ़ा होकर चढ़ता, सारी दुनिया गोडिया पर नहीं हुई पी होंगी। सो राजनीति समय से जी कौम टेढ़ा होना नहीं जानती, वह कौम सदा घाटे में क्रिया करती। संताली के हालात में मुस्लिम लीग टेढ़े हुए, उन्हें वखरा राज भाग ले लिया, तो असी उस मिलकर चलने का यतन किया, अज धक्के खा रहे। अज दिया सारिया मुसीबतों का कारण संताली का समझौता है। किस भरोसे तो जो साढ़े आगुआ ने यह गल मान ली सी कि असी लोकतंत्र जमहूरीयत सांझी चोणा प्रवान करके रहांगे, चोणा दे राज विच वोट दे राज विच, जिसनू जमहूरीयत कहिंदे ने। एक बहुत वड्डा नुक्स है, उत्थे बहुगिणती घट गिणती की आवाज नू दबा सकदी, सही सही दबाउण दा यतन करदी है और दबाई चली जाएगी। नारा दिता जाएगा सैकुलरिज्म का, नारा दिता जाएगा देशभक्ति का, दबाया जाएगा घट गिणतियां। एक समा अजिहा आ जाता है जब घट गिणती इन्ना दबाव उस पर पै जाता है, जो मरना प्रवान कर लेंदी है, जो बगावत करना प्रवान कर लिया करती है। अच्छा लंका में की हो रहे, ये गल पूछना चाहना अपनी सरकार नूं, इतों तामल जाके वसे सन्याली उतों के कहते ने असं असली बछंदे हाँ लंका के, मगर तैमल पता नहीं किनिया पीढ़ियों तो वसते चल रहे, कई सदियों तो उतों जो कि हो गए, हिंदुस्तान में उन्होंने कुछ बाकी ने, उन्होंने बहुगिणती तशद्दद कर रही है। साड़ी सरकार नूं उन्हां दी बड़ी चिंता है, जो पंजाब नाल विचकरा हो रहा उसकी चिंता क्यों नहीं, असली कारण है। तो एको ही मुल्क है संसार में स्विट्जरलैंड, जिथे जमहूरीयत सफल है, उतों के कानून मुताबिक तीन कौम बसदिया ने स्विट्जरलैंड, धर्म भावें सारिया का एको है, सभ्यता अनुसार वह कौम वखरिया वखरिया, एक की गिनती 70% दुआ की 15-15% वोटा हर एक दिया वखरिया पैनिया, 70% के मैंबर भी पार्लीमेंट 70 जाने, दूजिया के 15-15 जाने ने, मगर उ तिना कौमों वीटो का अधिकार है। जे 70 भी एक पासे हो, 15 एक पासे मिल जाए, तो एक छोटी अकलीत 15 7 भी इन्हों मिल जाए,
अज खिलाफंत कानून पास नहीं हो सकते। कभी महात्मा गांधी जी ने पंडित नेहरू ने कहा सी वो कानून ही पास नहीं होएगा जेड़ा सिखा नु प्रमाण नहीं होएगा कि आज वो वादे कायम हैं। याद रखो खालसा जी लीडरां दे वादे रद्दी दे कागज नालों भैड़े होया करदे। इंसाफ की आस उस कदी नहीं रखनी चाहिए जिदे अंदर इंसाफ लैण की शक्ति ही ना हो, इसमें कोई गुजारा नहीं। सो मैं अर्ज कर रहा सी कोई समा अजा होना चाहिए जिसने कौम को गुस्सा भी आ जाए। सुनी हरिमंदर की वार्ता गुस्से कैद में आ के पड़क उठे हैं, दौड़े फड़के तलवार की मुड़ते गए हथ पर बब की शेरा वांग क्यों जवाब दे रहे हैं। सिख भी जो थोड़े क्रोध विक ना आते गुस्से विक ना आते कौम का निशान बाकी ना रहा। मैं एक लतीफा सुनाया कर दें, स्कूल में गया इंस्पैक्टर अमीर दा शाहजादा बड़े सुंदर कपड़े पहने हुए साफ सुथरा सुंदर है बच्चा, ते पूछा इंस्पैक्टर ने बच्चा तेनू पंजाबी आउंदी है, कहिंदा नहीं जी, जे तेनू हिंदी आउंदी है कि नहीं जी, तेनू हिसाब आउंदा नहीं जी, तेनू भूगोल आउंदा नहीं जी। मजाक नाल कहिंदा इंस्पैक्टर ओवे तेनू कुछ आउंदा भी है, कमीज हरा के कहिंदा जी मुड़का आउंदा है मुड़का, वह भी पागां वाला पूजन योग है, उसनू मुड़का तो आउंदा है, जिस कौम नू मुड़का भी नहीं आउंदा उसका जी आउंदा की हक। याद रखो खालसा जी इस धरती उत्ते ना कदे देवते वसे ने ना क्यामत तक कदे वसणगे, इत्थे मनुख वसदा है ते मनुख यह जालम जानवर है जो अपनी नसल का घात करन वास्ते जथेबंद होके हमले कर दे। कदे सूरां ने सूरां ते हमले किए होण, कदे शेरां ने शेरां ते हमले किए होण, कोई मिसाल नहीं मिलेगी कि कोई भी जीव बकायदा जथेबंद होके अपनी नसल नूं खत्म करन वास्ते हमले करदा होए। ये मनुख राणा ही है जेड़े सारा तिल इस गल ते लाउंदा है कि जथे बंद होके मैं आप तो छोटे नसल नूं खत्म किवें कर सकदा। ਤਾਂ ਜਿਉਣ ਵਾਲੀਆਂ ਕੌਮਾਂ ਜੇ ਮਰਦੀਆਂ ਤੇ ਮਰਨ ਵਿੱਚ ਵੀ ਕੋਈ ਸਵਾਦ ਹੋਇਆ ਕਰਦਾ ਤਾਂ ਪੜਕੁਟੀ ਖਾਲਸਾ ਫੌਜ ਆਪਣੇ ਆਪ ਤੇ ਕਾਬੂ ਨਹੀਂ ਰਹੀ ਹੈ ਜੇ ਸਿਪਾਹੀ ਭੜਕ ਉੱਠੇ ਭਾਈ ਤੇ ਜਰਨੈਲ ਕਿਉਂ ਨਹੀਂ ਭੜਕੇਗਾ ਉਹ ਤੋਂ ਦੂਣਾ ਭੜਕੇ ਬੁੱਢਾ ਸਿੰਘ ਨੇ ਅੱਗ ਲੱਗ ਉੱਠੀ ਹੈ ਪਾ ਕੇ ਮੱਥੇ ਤੇ ਚੋੜੀ ਸਾਹਮਣੇ ਖਲੋਤੇ ਬੁਲਾਕਾ ਸਿੰਘ ਨੂੰ ਕਹਿੰਦਾ ਬੁਲਾਕਾ ਸਿੰਘ ਸੁਣਦੇ ਆਏ ਸਾਂ ਕਿ ਸ਼ਮਾ ਬਲਦੀਆਂ ਵੇਖ ਕੇ ਪਰਵਾਨੇ ਘਰਦਿਆਂ ਨੂੰ ਦੱਸਣ ਵਾਸਤੇ ਨਹੀਂ ਦੌੜੇ ਉੱਥੇ ਸੜ ਮਰਿਆ ਕਰਦੇ ਜੇ ਤੂੰ ਹਰਿਮੰਦਰ ਸਾਹਿਬ ਵਿੱਚ ਇਹ ਬੇਅਦਬੀ ਹੁੰਦੀ ਵੇਖੀ ਹੈ ਜਿਉਂਦਾ ਸਾਨੂੰ ਦੱਸਣ ਵਾਸਤੇ ਕਿਉਂ ਦੌੜਾ ਹੈ ਉੱਥੇ ਕਿਉਂ ਨਹੀਂ ਸ਼ਹੀਦ ਹੋ ਗਿਆ ਅੰਦਰ ਝਾਤੀ ਮਾਰੀ ਹੈ ਬੁਲਾਕਾ ਸਿੰਘ ਨੇ ਕੀ ਕਿਤੇ ਬਹਾਨਾ ਤੇ ਨਹੀਂ ਮੈਂ ਸੋਕ ਲਿਆ ਉਦੋਂ ਤਾਂ ਤੁਰਿਆ ਸਾਂ ਇਸ ਵਾਸਤੇ ਕਿ ਅੱਜ ਤੋਂ ਪਿੱਛੇ ਮੈਂ ਕੌਮ ਦੀ ਖਾਤਰ ਜਿਉਂ ਕੌਮ ਦੇ ਪਲੇ ਤੇ ਇਤਲਾਹ ਦੇਣੀ ਪਰ ਕਿਤੇ ਜਾਨ ਬਚਾਉਣ ਵਾਸਤੇ ਇਹ ਬਹਾਨਾ ਤਾਂ ਨਹੀਂ ਤੋੜ ਲਿਆ ਅੰਦਰ ਝਾਤੀ ਮਾਰੀ ਹੈ ਕੋਈ ਕਮਜ਼ੋਰੀ ਨਜ਼ਰ ਨਹੀਂ ਆਈ ਯਾਦ ਰੱਖੋ ਖਾਲਸਾ ਜੀ ਬਦੀ ਤੋਂ ਬਚਣਾ ਹੀ ਜ਼ਰੂਰੀ ਨਹੀਂ ਬਦਨਾਮੀ ਤੋਂ ਬਚਣਾ ਵੀ ਜ਼ਰੂਰੀ ਹੋਇਆ ਕਰਦਾ ਇੱਕ ਹਿੰਦੀ ਦਾ ਮਿਸਰਾ ਹੈ ਮਦਰਾ ਮਾਨਤ ਹੈ ਸਭੀ ਦੁੱਧ ਕਲਾਲੀ ਹਾਥ ਸ਼ਰਾਬ ਖਾਨੇ ਦੇ ਬੂਹੇ ਗੇ ਖਲੋ ਕੇ ਵਰਤਾਵੇ ਤੋਂ ਦੁੱਧ ਦਾ ਗਿਲਾਸ ਵੀ ਪੀਓਗੇ ਵੇਖਣ ਵਾਲੇ ਕਹਿਣਗੇ ਸ਼ਰਾਬ ਪੀ ਰਹੇ ਉਹਦਾ ਪ੍ਰਭਾਵ ਦੂਸਰਿਆਂ ਤੇ ਪਵੇਗਾ ਇੱਕ ਨੇਕੀ ਕਰਨ ਵਾਲਾ ਹਰਾਂ ਨੂੰ ਨੇਕੀ ਦੀ ਪ੍ਰੇਰਨਾ ਦਿਆ ਕਰਦਾ ਇੱਕ ਗਲਤੀ ਕਰਨ ਵਾਲਾ ਹਰਾਂ ਹੀ ਲੱਖਾਂ ਨੂੰ ਕੁਰਾਹੇ ਪਾਇਆ ਕਰਦਾ ਤੁਹਾਡੇ ਹਰ ਐਕਸ਼ਨ ਦੀ ਹਰ ਕਰਮ ਦਾ ਪ੍ਰਭਾਵ ਤੁਹਾਡੀ ਆਉਣ ਵਾਲੀ ਔਲਾਦ ਤੇ ਪਏਗਾ ਨਸਲ ਤੇ ਪਏਗਾ ਇਸ ਲਈ ਬਦੀ ਦੇ ਨਾਲ ਬਦਨਾਮੀ ਤੋਂ ਬਚਣਾ ਵੀ ਜ਼ਰੂਰੀ ਮੈਂ ਅਰਜ਼ ਕਰ ਰਿਹਾ ਸੀ ਕਿ ਬੁੱਢਾ ਸਿੰਘ ਆਪੇ ਤੋਂ ਬਾਹਰ ਹੋ ਕੇ ਕਹਿਰ ਵਿੱਚ ਆਣ ਕੇ ਤਾਣਾ ਦਿੰਦਾ ਆ ਬੁਲਾਕਾ ਸਿੰਘ ਉਹ ਕਹਿੰਦਾ ਕਿਵੇਂ ਬਾਈ ਜਿੰਨਾ ਚਿਰ ਜਿਉਂਦੀਆਂ ਰਹਿ ਸਕਦੀਆਂ ਨੇ ਕਈ ਵਾਰ ਮੇਰੇ ਸਰੋਤੇ ਔਰ ਪਾਠਕ ਮੇਰੇ ਤੇ ਅਜੀਬ ਕਿਸਮ ਦੇ ਸਵਾਲ ਕਰਨ ਲੱਗ ਪੈਂਦੇ ਨੇ। ਮੈਨੂੰ ਸਮਝ ਅਨੁਸਾਰ ਉਹਨਾਂ ਦਾ ਜਵਾਬ ਦੇਣਾ ਹੀ ਪੈਂਦਾ। ਗਰੀਬ ਤੇ ਅਮੀਰ ਦੀ ਬੜੀ ਭਾਰੀ ਮਿੱਥ ਹੈ ਨਾ। ਇੱਕ ਨੇ ਇੱਕ ਵਾਰ ਮੇਰੇ ਤੇ ਸਵਾਲ ਕੀਤਾ ਵੀ ਦੁਆ ਵਿੱਚ ਕੋਈ ਸਾਂਝੀ ਚੀਜ਼ ਵੀ ਹੈ। ਮੈਂ ਕਿਹਾ ਹਾਂ। ਮੈਂ ਕਿਹਾ ਦੁਆ ਦੀ ਪਚਾਉਣ ਦੀ ਸ਼ਕਤੀ ਦੁਆ ਦੀ ਬਰਾਬਰ ਹੈ। ਦੁਆ ਵਿੱਚ ਬੜੀ ਭਾਰੀ ਸ਼ਕਤੀ ਹੈ ਪਰ ਥੋੜ੍ਹਾ ਜਿਹਾ ਫਰਕ ਹੈ। ਗਰੀਬ ਨੂੰ ਰੋਟੀ ਪਚ ਜਾਂਦੀ ਹੈ, ਅਮੀਰ ਨੂੰ ਪਾਪ ਪਚ ਜਾਂਦਾ। ਤਿੰਨਾਂ ਦਿਨਾਂ ਦੀ ਬੇਈ ਵੀ ਦੇ ਦਿਓ, ਗਰੀਬ ਖਾ ਜਾਏਗਾ ਉਹਨੂੰ ਪਚ ਜਾਏਗੀ, ਖਤਮ ਹੋ ਜਾਏਗੀ। ਅਮੀਰ ਨੂੰ ਕਈ ਵਾਰ ਸਜਰੀ ਵੀ ਹਜ਼ਮ ਨਹੀਂ ਹੁੰਦੀ। ਮਗਰ ਗਰੀਬ ਨੂੰ ਪਾਪ ਨਹੀਂ ਪਚ ਸਕਦਾ, ਅਮੀਰ ਹਜ਼ਾਰਾਂ ਪਾਪ ਕਰਕੇ ਪਚਾ ਸਕਦਾ। ਦੁਆ ਚ ਫਰਕ ਹੈ। ਖੈਰ ਮੈਂ ਆਪਣੀ ਕਹਾਣੀ ਤੇ ਚੱਲਦਾ ਬਾਈ। ਤੇ ਪ੍ਰਚਾਰਕ ਨੂੰ ਪਾਣੀ ਪਚ ਜਾਂਦਾ ਏ ਜਿੰਨਾ ਪੀਵੇ, ਗਰਮੀਆਂ ਵਿੱਚ ਉਦੋਂ ਦੂਣਾ ਨਿਕਲਦਾ ਜਾਂਦਾ ਨਾਲੋ ਨਾਲ। ਖੈਰ ਮੈਂ ਅਰਜ਼ ਕਰ ਰਿਹਾ ਸੀ ਕਿ ਬੜੇ ਤਾਨੇ ਨਾਲ ਕਿਹਾ, ਜਿਸ ਕੌਮ ਦਾ ਝੰਡਾ ਤੁਗੇ ਸਾਹਮਣੇ ਚੋਗੇ ਹੈ, ਜਦੋਂ ਕੋਈ ਵੀ ਕੌਮ ਇਹ ਸੋਚਣ ਲੱਗ ਪੈਂਦੀ ਹੈ ਕਿ ਵੱਡੀ ਕੌਮ ਤੋਂ ਬਿਨਾਂ ਅਸੀਂ ਜ਼ਿੰਦਾ ਨਹੀਂ ਰਹਿ ਸਕਦੇ, ਉਹ ਜ਼ਿੰਦਾ ਹੈ ਹੀ ਨਹੀਂ। ਆਮ ਜਨਤਾ ਦੇ ਵੱਸ ਨਹੀਂ ਹੋਇਆ ਕਰਦੀ। ਕਰਦਾ ਇੱਕ ਵਡੇਰਾ, ਪੁੱਤਰ ਵੀ ਹੈ, ਪੋਤਰੇ ਵੀ ਹੈ, ਭਾਵੇਂ 50 ਦੀ ਪਰਿਵਾਰ ਦੇ ਹੋਣ, ਉਹ ਇਕੱਲਾ ਹੀ ਅੰਗੂਠਾ ਲਾ ਦੇਵੇ ਸਾਰਿਆਂ ਦੀ ਕਿਸਮ ਖਤਮ ਕਰ ਦਿਆ ਕਰਦੇ। ਇਸ ਤਰ੍ਹਾਂ ਕੌਮਾਂ ਉੱਠਦੀਆਂ ਨੇ ਜਾਂ ਸਮੁੱਚੇ ਤੌਰ ਤੇ ਕੌਮ ਕੁਰਬਾਨੀ ਲਈ ਤਿਆਰ ਹੋਇਆ ਕਰਦੀ ਤੇ ਮਰਦੀਆਂ ਉਦੋਂ ਨੇ ਜਦੋਂ ਲੀਡਰਾਂ ਦੀ ਬੇਈਮਾਨੀ ਹੋ ਜਾਏ। ਸਾਰੇ ਲੀਡਰਾਂ ਤੋਂ ਕੌਮ ਮਰੀ ਹੈ, ਕਦੇ ਕੌਮ ਦਾ ਗੁਨਾਹ ਨਹੀਂ ਹੋਇਆ ਕਰਦਾ। ਤਾਂ ਅੱਜ ਵੀ ਸਾਡੇ ਆਗੂ ਇਹ ਸੋਚ ਰਹੇ ਨੇ, ਅਸੀਂ ਵੱਡੇ ਭਰਾਵਾਂ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੇ। ਤਾਂ ਇਹ ਸੋਚ ਰਹੇ ਨੇ ਅੱਜ ਜ਼ਿੰਦਾ ਹੈ ਜਾਂ ਨਹੀਂ ਜ਼ਿੰਦਾ। ਮੈਂ ਇੱਕ ਮਿਸਾਲ ਦਿਆ ਕਰਦਾ ਹਾਂ। ਮੈਂ ਇਤਿਹਾਸ ਦਾ ਵਿਦਿਆਰਥੀ ਹਾਂ, ਨੀਤੀਵਾਨ ਨਹੀਂ, ਰਾਜਨੀਤੀ ਦਾ ਖਿਡਾਰੀ। ਜਦੋਂ ਘਟਨਾ ਵਾਪਰ ਰਹੀ ਹੈ ਉਦੋਂ ਬਿਆਨ ਦੇਵੇਗਾ ਔਰ ਆਏ ਦਿਨ ਬਿਆਨ ਦੇਵੇਗਾ। ਮੇਰੀ ਰਾਏ ਹੈ ਕਿ ਸਭ ਤੋਂ ਕਮਜ਼ੋਰ ਯਾਦਦਾਸ਼ਤ ਹੁੰਦੀ ਹੈ ਲੀਡਰ ਦੀ। ਅੱਜ ਬਿਆਨ ਪੁੱਜੇ ਭਲ ਕੇ ਕੁਝ ਦੇ ਦੇਵੇਗਾ, ਬਿਆਨ ਦੇਣਾ ਚਲਾ ਜਾਏਗਾ, ਇਸ ਤੋਂ ਬਿਨਾਂ ਕੋਈ ਚਾਰਾ ਨਹੀਂ। ਮੇਰੀ ਅਸਲੀਅਤ ਉਸ ਤੋਂ ਬੜੀ ਦੂਰ ਹੈ, ਉਸ ਬਾਰੇ ਸੋਚੇਗਾ ਨਹੀਂ। ਆਮ ਕੌਮ ਦੀ ਕਿਸਮਤ ਉਸਦੇ ਹੱਥ ਵਿੱਚ ਹੈ ਔਰ ਉਹ ਕੌਮਾਂ ਬਰਬਾਦ ਕਰਿਆ ਕਰਦਾ। ਮੋਟਾਪੇ ਦੇ ਕਾਰਨ ਕਈਆਂ ਗੱਲਾਂ ਤੋਂ ਛਿਲਕ ਜਾਣਾ ਤੁਰ ਜਾਂਦਾ ਹਾਂ, ਇਹ ਅਵਸਥਾ ਦਾ ਕਾਰਨ ਹੈ। ਭਾਵੇਂ ਹੌਸਲਾ ਦੇਣ ਵਾਸਤੇ ਗੁਰਮੁਖ ਬੁੱਢੇ ਕਦੇ ਨਾ ਹੀ ਕਹਿ ਦੇਣਗੇ, ਮਗਰ ਉਹ ਆਤਮਾ ਦਾ ਸੰਬੰਧ ਹੈ, ਸਰੀਰ ਦਾ ਨਹੀਂ। ਸਰੀਰ ਦਾ ਆਪਣਾ ਧਰਮ ਹੈ, ਇਸਨੇ ਬੁਢਾਪਾ ਆਉਣਾ ਹੀ ਆਉਣਾ। ਮਗਰ ਇਹ ਗੱਲ ਹੈ, ਜਵਾਨੀ ਵਿੱਚ ਜੋਸ਼ ਹੋਇਆ ਕਰਦਾ, ਬੁਢਾਪੇ ਵਿੱਚ ਹੋਸ਼ ਹੋਇਆ ਕਰਦੀ। ਜਵਾਨੀ ਕੁਝ ਵੀ ਕਰਨ ਲੱਗੀ ਸੋਚਿਆ ਨਹੀਂ ਕਰਦੀ, ਉਹਦੇ ਜੋਸ਼ ਔਰ ਕਰੇਗੀ, ਟਕਰਾਏਗੀ। ਸੋਚਣ ਵਾਸਤੇ ਬੁਢਾਪਾ ਹੁੰਦਾ। ਜਿੰਨਾ ਕੌਮਾਂ ਦਾ ਬੁਢਾਪਾ ਔਰ ਜਵਾਨੀ ਮਿਲ ਕੇ ਚੱਲਦੇ ਨੇ, ਮੰਦਰ ਤੇ ਪਹੁੰਚ ਜਾਇਆ ਕਰਦੀਆਂ। ਜੇ ਬੁਢਾਪਾ ਔਰ ਜਵਾਨੀ ਵੱਖਰੇ ਵੱਖਰੇ ਰਾਹ ਪੈ ਰਹੇ ਤੇ ਕੌਮ ਦਾ ਘਾਟਾ ਹੀ ਘਾਟਾ ਹੋਇਆ ਕਰਦਾ। ਅੱਜ ਕਿਹਾ ਜਾਂਦਾ ਹੈ ਸਾਡੇ ਨੌਜਵਾਨ ਕੁਰਾਏ ਪੈ ਰਹੇ ਹਨ, ਪੜ੍ਹ ਉੱਠੇ ਹਨ, ਸਾਲੇ ਭੜਕਾਇਆ ਕੀ ਨੇ, ਕਦੇ ਵੀ ਵਿਚਾਰਿਆ ਹੈ? ਕਿੱਥੇ ਰੱਖੋ ਖਾਲਸਾ ਜੀ, ਗਿੱਡੀ ਛੇਤੀ ਜਵਾਨੀ ਨੂੰ ਭੜਕਾਇਆ ਜਾ ਸਕਦਾ ਹੈ, ਉਹਦੀ ਚੀਜ਼ ਠੰਡਾ ਨਹੀਂ ਕੀਤਾ ਜਾ ਸਕਦਾ। ਲੋਹੇ ਨੂੰ ਜਿੰਨੀ ਛੇਤੀ ਗਰਮ ਕੀਤਾ ਜਾ ਸਕਦਾ ਹੈ, ਉਨੀ ਛੇਤੀ ਠੰਡਾ ਨਹੀਂ ਕੀਤਾ ਜਾ ਸਕਦਾ। ਜੇ ਉਸਨੂੰ ਗੈਰ ਤੰਗ ਨਾਲ ਪਾਣੀ ਵਿੱਚ ਪਾ ਕੇ ਜਾਂ ਬਰਫ਼ 'ਚ ਪਾ ਕੇ ਠੰਡਾ ਕਰੋਗੇ, ਠੰਡਾ ਤਾਂ ਛੇਤੀ ਹੋ ਜਾਏਗਾ, ਮਗਰ ਆਪਣੀ ਕੁਦਰਤੀ ਲਚਕ ਗਵਾ ਲਏਗਾ, ਮੁੜ ਕੇ ਟੁੱਟਦਾ ਜਾਏਗਾ, ਮਗਰ ਮੁੜੇਗਾ ਨਹੀਂ। ਇਸ ਵਾਸਤੇ ਦੋਹਾਂ ਤੇਰਿਆਂ ਨੂੰ ਰਲ ਕੇ ਚੱਲਣ ਦਾ ਯਤਨ ਕਰਨਾ ਚਾਹੀਦਾ। ਚੌਧਰ ਦੀ ਭੁੱਖ, ਇਹਦੇ ਨਾਂ ਦੀ ਬਿਮਾਰੀ ਸੰਸਾਰ ਵਿੱਚ ਕੋਈ ਨਹੀਂ। ਭਾਵੇਂ ਉਹ ਚੌਧਰ ਰਾਜਨੀਤੀ ਦੀ ਹੋਏ ਤੇ ਭਾਵੇਂ ਧਾਰਮਿਕ ਹੋਏ, ਨਾਰਾਜ਼ ਨਾ ਹੋਣਾ। ਮੈਂ ਧਾਰਮਿਕ ਚੌਧਰ ਦੀ ਵੀ ਗੱਲ ਕਰ ਦਿੱਤੀ ਹੈ, ਮੈਂ ਮਿਸਾਲ ਦੇਣਾ ਰਾਜਨੀਤੀ ਦੀ। ਚੌਧਰ ਪੁੱਤਰ ਪਿਤਾ ਦੇ ਬਰਖਿਲਾਫ਼ ਲੜਦਾ ਰਿਹਾ। ਸ਼ਾਹਜਹਾਂ ਨੇ ਆਪਣੇ ਬਾਪ ਦੇ ਬਰਖਿਲਾਫ਼ ਨਹੀਂ ਸੀ ਬਗਾਵਤ ਕੀਤੀ, ਔਰੰਗਜ਼ੇਬ ਨੇ ਉਹਦੇ ਬਰਖਿਲਾਫ਼ ਬਗਾਵਤ ਨਹੀਂ ਕੀਤੀ, ਜਿਉਂਦੇ ਪਿਓ ਨੂੰ ਜੇਲ੍ਹ ਵਿੱਚ ਨਹੀਂ ਸੁੱਟਿਆ। ਰਾਜਗੱਦੀ ਦਾ ਲਾਲਚ, ਜੇ ਰਾਜਗੱਦੀ ਦਾ ਲਾਲਚ ਪਿਓਰ ਪੁੱਤਰ ਦਾ ਰਿਸ਼ਤਾ ਨਹੀਂ ਰਹਿਣ ਦਿੰਦਾ ਤੇ ਮਿੱਤਰ ਮਿੱਤਰ ਦਾ ਰਿਸ਼ਤਾ ਕਿਵੇਂ ਰਹਿਣ ਦੇਵੇ? ਰਾਜਨੀਤੀ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ। ਹੁਣ ਧਾਰਮਿਕ ਗੱਡੀ ਦੀ ਗੱਲ ਲਓ ਬਈ, ਪੈਂਦੇ ਖਾਨ ਹਮਲਾ ਕਰਨ ਵਾਸਤੇ ਆਇਆ, ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਕਾਬਲੇ ਤੇ ਹੈ, ਉਹਨਾਂ ਦਾ ਵੱਡਾ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਹੈ ਤੇ ਗੁਰਦਿੱਤਾ ਜੀ ਦਾ ਵੱਡਾ ਸਾਹਿਬਜ਼ਾਦਾ ਬਾਬਾ ਤੀਰਮਲ, ਤਾਂ ਤੀਰਮਲ ਪੈਂਦੇ ਖਾਨ ਨੂੰ ਕਰਦਾ ਭੇਜ ਦੇ ਰਿਹਾ ਹੈ, ਜੋ ਗੁਰਬਿਲਾਸ ਪਾਸੇ ਛੇਵੀਂ ਉੱਪਰ ਕੇ ਦੇਖ ਲਓ ਤੇ ਨਿਸ਼ਾਨਾ ਕੀ ਹੈ। ਤੀਰਮਲ ਸੋਚਦਾ ਜੀ ਮੇਰਾ ਦਾਦਾ ਲਿਆਉਂਦਾ, ਬੜੀ ਸਿਹਤ ਹੈ, ਕੀ ਪਤਾ ਕਿੰਨਾ ਚਿਰ ਜਿਉਣ। ਉਹ ਸਾਰੇ ਗੁਰੂ ਸਾਹਿਬਾਨ ਵਿੱਚੋਂ ਸਰੀਰਕ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਬਲਵਾਨ ਸਨ, ਕਦ ਵੀ ਵੱਡਾ, ਸਰੀਰਕ ਤੌਰ ਤੇ ਇਤਨੀ ਸ਼ਕਤੀ ਹੈ ਜਿਹਦਾ ਕੋਈ ਮੁਕਾਬਲਾ ਨਹੀਂ। ਅਜੇ ਉਹ ਜਿਉਂਦੇ ਨੇ, ਗੱਦੀ ਉਹਨਾਂ ਦੀ, ਉਦੋਂ ਪਿੱਛੋਂ ਮੇਰੇ ਬਾਪ ਦੀ ਵਾਰੀ ਆ ਜਾਣੀ, ਪਤਾ ਨਹੀਂ ਉਹ ਕਿੰਨਾ ਚਿਰ ਰਹਿਣਗੇ। ਪਰ ਜੇ ਇਸ ਲੜਾਈ ਵਿੱਚ ਮੇਰਾ ਬਾਪ ਔਰ ਦਾਦਾ ਦੋਵੇਂ ਮਾਰੇ ਜਾਣ ਤੇ ਗੁਰੂ ਮੈਂ ਭਲਕੇ ਹੀ ਬਣ ਜਾਵਾਂ। ਗੱਡੀ ਦਾ ਲਾਲਚ, ਧਾਰਮਿਕ ਗੱਡੀ ਵਾਸਤੇ ਵੀ ਅਸੀਂ ਲੜ ਰਹੇ ਹਾਂ, ਪੋਲੀਟੀਕਲ ਗੱਡੀ ਵਾਸਤੇ ਵੀ ਲੜ ਰਹੇ ਹਾਂ, ਪਰ ਲੜਾਈ ਕੌਮ ਦੇ ਵਾਸਤੇ ਨਹੀਂ ਹੈ, ਲੜੇ ਆਪਣੇ ਮਨੋਰਥ ਵਾਸਤੇ। ਜਿਸ ਵੇਲੇ ਮੈਂ ਅੱਜ ਦੇ ਹਾਲਾਤ ਮੁਤਾਬਕ ਸਿੱਖ ਆਗੂਆਂ ਨੂੰ, ਆਪਣੀ ਕੌਮ ਨੂੰ ਉਪਦੇਸ਼ ਦਿੰਦਿਆਂ ਸੁਣਦਾ ਹਾਂ ਕਿ ਸਭ ਕੁਛ ਸੱਤ ਕਹਿ ਕੇ ਮੰਨਦੇ ਚਲੇ ਜਾਓ, ਮੇਰੇ ਸਾਹਮਣੇ ਇੱਕ ਇਤਿਹਾਸ ਦਾ ਪੰਨਾ ਖੁੱਲ ਜਾਂਦਾ। ਛੋਟੇ ਸਾਹਿਬਜ਼ਾਦੇ, ਫੈਸਲਾ ਦਿੱਤਾ ਜਾ ਰਿਹਾ ਇਹਨਾਂ ਨੂੰ ਸ਼ਹੀਦ ਕਰ ਦੇਣਾ ਚਾਹੀਦਾ। ਸ਼ੇਰ ਮੁਹੰਮਦ ਖਾਂ ਮਲੇਰਕੋਟਲੀਆ ਕਹਿੰਦਾ ਨਹੀਂ, ਇਹ ਬੱਚੇ ਮਾਸੂਮ ਹਨ, ਕੁਰਾਨ ਦੀ ਤਾਲੀਮ ਮੁਤਾਬਕ ਇਹ ਸ਼ਹੀਦ ਹੀ ਕੀਤੇ ਜਾ ਸਕਦੇ। ਮੈਂ ਕੁਰਾਨ ਪੜ੍ਹਿਆ, ਉਹਦੇ ਵਿੱਚ ਆਇਆ ਹੁਕਮ ਕਿ ਇਸਤਰੀ ਔਰ ਬੱਚੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਉਹਦਾ ਅਸਲੀ ਕਾਰਨ ਇਹ ਹੈ, ਇਹਨਾਂ ਦੋਵਾਂ ਨੂੰ ਡਰਾ ਧਮਕਾ ਕੇ, ਫਸਲਾ ਕੇ, ਲਾਲਚ ਦੇ ਕੇ ਇਸਲਾਮ ਵਿੱਚ ਲਿਆਂਦਾ ਜਾ ਸਕਦਾ, ਦੁਲਾਇਆ ਜਾ ਸਕਦਾ, ਮੌਤ ਦੀ ਸਜ਼ਾ ਕਦੇ ਕੀਮਤ ਨਹੀਂ ਦਿੱਤੀ ਜਾ ਸਕਦੀ। ਸ਼ੇਰ ਮੁਹੰਮਦ ਦਾ ਭਰਾ ਔਰ ਭਤੀਜਾ ਗੁਰੂ ਮਹਾਰਾਜ ਦੇ ਹੱਥੋਂ ਮਰੇ ਨੇ ਦੋਵੇਂ। ਸ਼ੇਰ ਮੁਹੰਮਦ ਕਹਿ ਰਿਹਾ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ, ਮਗਰ ਸੁੱਚਾ ਆਨੰਦ ਕਹਿ ਰਿਹਾ ਇਹਨਾਂ ਨੂੰ ਕਤਲ ਕਰ ਦੇਣਾ ਚਾਹੀਦਾ ਹੈ ਤੇ ਸੱਪ ਦੇ ਪੁੱਤਰ ਨੇ ਵੱਡੇ ਹੋ ਕੇ ਡੰਗ ਮਾਰਨਗੇ। ਕਿਉਂ? ਮੈਂ ਇਹ ਮੰਨਣ ਤਿਆਰ ਨਹੀਂ ਕਿ ਸੁੱਚਾ ਆਨੰਦ ਸੱਚੇ ਦਿਲੋਂ ਕਹਿ ਰਿਹਾ, ਉਹਦੇ ਮਨ ਵਿੱਚ ਹਮਦਰਦੀ ਹੋ ਸਕਦੀ, ਮਗਰ ਉਸਨੂੰ ਪੈ ਹੈ ਜੇ ਮੈਂ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਕਿਹਾ, ਮੁਸਲਮਾਨ ਕਹਿਣਗੇ ਦੂਸਰੀ ਕੌਮ ਦਾ ਇਸ ਵਕਤ ਸਾਡੇ ਰਾਜ ਦੀ ਮੁਖਾਲਫਤ ਕਰ ਰਹੇ, ਜਿਹੜਾ ਹਕੂਮਤ ਦਾ ਹੱਕਦਾਰ ਹੈ, ਹਿੱਸੇਦਾਰ ਹੈ। ਸ਼ੇਰ ਮੁਹੰਮਦ ਕਹਿ ਰਿਹਾ ਰਿਹਾ ਕਰ ਦਿਓ ਤੇ ਸੁੱਚਾ ਆਨੰਦ ਕਹਿ ਰਿਹਾ ਕਤਲ ਕਰ ਦਿਓ। ਇੱਥੇ ਸ਼ਹਿਰੀ ਨੰਬਰ ਇੱਕ ਔਰ ਸ਼ਹਿਰੀ ਨੰਬਰ ਦੋ ਦੀ ਗੱਲ ਆ ਜਾਇਆ ਕਰਦੀ। ਅੱਜ ਉਹੀ ਹਾਲਤ ਹੈ, ਇੰਨੀ ਪੜ੍ਹੀ ਸੀ, ਇੰਨੇ ਸ਼ੇਰ ਯਾਦ ਔਰ ਬੜੇ ਬਾਮਾਨੀ ਹੈ ਕਈ। ਉਹ ਲੋਕ ਜੋ ਸਾਨੂੰ ਉਪਦੇਸ਼ ਦਿੰਦੇ ਨੇ ਉਹਨਾਂ ਨੂੰ ਇੱਕ ਗੱਲ ਸੋਚਣੀ ਚਾਹੀਦੀ ਹੈ। ਇੱਕ ਸ਼ੇਰ ਹੈ, ਕਹਿੰਦਾ ਹੈ ਸੁਣ ਤੋ ਸਹੀ ਦੁਨੀਆ ਮੈਂ ਹੈ ਤੇਰਾ ਫਸਾਨਾ ਕੇ, ਲੋਕਾਂ ਵਿੱਚ ਤੇਰੀ ਚਰਚਾ ਕੀ ਹੈ ਤਾਂ ਸੁਣ, ਤੂੰ ਸੁਣ ਤੋ ਸਹੀ ਦੁਨੀਆ ਮੈਂ ਹੈ ਤੇਰਾ ਫਸਾਨਾ ਕਿਆ, ਕਹਿਤੀ ਹੈ ਤੁਝੇ ਖਲਕੇ ਖੁਦਾ ਗਾਇਬਾਨ ਆ ਕੇ, ਤੇਰੀ ਕੰਢ ਪਿੱਛੇ ਲੋਕ ਹੀ ਕਹਿੰਦੇ, ਤੇਰੇ ਮੂੰਹ ਤੇ ਤਾਰੀਫ ਕਰਨਗੇ, ਕੱਲ ਨੂੰ ਪਰਮਿਟ ਮਿਲ ਸਕਦਾ ਹੈ, ਕੱਲ ਨੂੰ ਕੋਈ ਹੋਰ ਕਾਰਜ ਸ਼ੀਲ ਹੋ ਸਕਦਾ, ਜੋ ਤੇਰੀ ਕੰਢ ਪਿੱਛੇ ਆਉਂਦੇ ਨੇ ਕਦੇ ਉਹ ਸੋਚਿਆ ਜੀ ਨਹੀਂ ਸੋਚਿਆ ਜਾਂਦਾ। ਘਰ ਆਪਣੀ ਕਹਾਣੀ ਤੇ ਚੱਲਦਾ ਬਾਈ, ਸੋਚਦਾ ਹੈ ਜੈਦਰ ਬੁਲਾਕਾ ਸਿੰਘ, ਘਰੋਂ ਤੇ ਸੋਚ ਕੇ ਤੁਰਿਆ ਸਾਂ ਪਰ ਫਿਰ ਵੀ ਕਮਜ਼ੋਰੀ ਮੰਨ ਲਈ ਜਾਏਗੀ, ਮੇਰੇ ਦਿਲ ਦੀ ਕੋਈ ਨਹੀਂ ਜਾਣ ਸਕੇਗਾ, ਤੇ ਨਾਲ ਹੀ ਆਪਣੇ ਜਥੇਦਾਰ ਨੂੰ ਜਵਾਬ ਦੇ ਰਿਹਾ ਕਿਵੇਂ ਬਾਈ।
ਹਾਂਜੀ।
ਕਿਸੇ ਦੀ ਆਸ ਉੱਤੇ ਕਦੇ ਨੀ ਕੁਝ ਹੋ ਸਕਦਾ। ਮੰਨ ਲਿਆ ਬੁਲਾਕਾ ਸਿੰਘ ਨੇ ਜਥੇਦਾਰ ਸਾਹਿਬ, ਮੈਂ ਮੰਨ ਲੈਣਾ ਦੀ ਕਮਜ਼ੋਰੀ ਹੈ, ਵੇਖਣ ਵਾ ਕੋਈ ਮੇਰੇ ਦਰਸ਼ਨ ਮੁਕਾਰੇ ਹੁਣ ਤਾਂ ਬੁਢਾਪਾ ਆਇਆ, ਕੋਈ ਫਰਕ ਨਹੀਂ ਕੋਈ। ਬੁਢਾਪੇ ਦੇ ਅੰਦਰ ਪਛੜ ਦੀ ਉਮਰ ਹੈ, ਜਿਉਂ ਜਿਉਂ ਤਰੱਕੀ ਹੈ, ਖਿਆਲਾਂ ਦੀ ਤਜਰਬਾ ਵੱਧਦਾ ਹੈ, ਬਾਕੀ ਸਭ ਚੀਜ਼ਾਂ ਖਤਮ ਹੋ ਜਾਂਦੀ। ਫਿਰ ਮੈਂ ਆਪਣੀ ਕਹਾਣੀ ਤੇ ਚੱਲਦਾ ਬਾਈ, ਮੈਂ ਕਰ ਰਿਹਾ ਸੀ ਬੁਲਾਕਾ ਸਿੰਘ ਨੇ ਮੰਨ ਲਿਆ ਜਥੇਦਾਰ ਸਾਹਿਬ ਮੇਰੇ ਅੰਦਰ ਕਮਜ਼ੋਰੀ ਨਹੀਂ, ਮਗਰ ਮੰਨ ਲੈਣਾ ਮੇਰੀ ਇਸ ਘਟਨਾ ਤੋਂ ਦੂਸਰਾ ਕਮਜ਼ੋਰੀ ਸਮਝ ਸਕਦਾ। ਮੈਂ ਇਹ ਗੱਲ ਪੁੱਛਣਾ ਚਾਹੁੰਦਾ, ਮੈਨੂੰ ਤਾਣਾ ਦਿੰਦੇ ਹੋ ਕਿ ਅੰਮ੍ਰਿਤਸਰ ਵਿੱਚ ਬੇਦਬੀ ਹੁੰਦੀ ਵੇਖ ਕੇ ਤੂੰ ਕਿਉਂ ਆ ਗਿਆ, ਜਿਸ ਦਿਨ ਤੁਸੀਂ ਅੰਮ੍ਰਿਤਸਰ ਛੱਡ ਕੇ ਤੁਰ ਪਏ ਸੀ ਉਦੋਂ ਕਿਹਦੇ ਹਵਾਲੇ ਕਰਕੇ ਆ। ਜਿਹੜੀਆਂ ਕੌਮਾਂ ਆਪਣੇ ਧਰਮ ਸਥਾਨਾਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਨੇ, ਨਾ ਸੋਚਣੇ ਕਿ ਉਹਨਾਂ ਦੀ ਇੱਜ਼ਤ ਕਦੇ ਬਰਕਰਾਰ ਰਹਿ ਜਾਏ। ਮੈਂ ਇਸਲਾਮ ਦੀ ਤਾਰੀਖ ਪੜ੍ਹੀ ਹੈ, ਤੂਫਾਨ ਵਾਂਗ ਉੱਠਿਆ ਹੈ, ਅਫਰੀਕਾ ਦੇ ਲੀਡੀ ਹੁੰਦੀਆਂ ਸਪੇਨ ਤੇ ਪਏ, ਸਾਰਾ ਪੁਰਤਗਾਲ ਕਰਦੇ ਵਿੱਚ ਕਰ ਲਿਆ। ਈਸਾਈਅਤ ਨੇ ਕਰਵਟ ਲਈ ਇਸਲਾਮ ਤੋਂ ਧੱਕੇ ਮਾਰ ਕੇ ਕੱਢ ਦਿੱਤਾ। ਅਜੇ ਤੱਕ ਵੀ ਜਾਓ ਤੁਸੀਂ ਪੁਰਤਗਾਲ ਵਿੱਚ, ਸਮੁੰਦਰ ਦੇ ਕਿਨਾਰੇ ਤੇ ਸ਼ਾਨਦਾਰ ਮਸਜਿਦਾਂ ਖਲੋਤੀਆਂ ਨੇ, ਮਗਰ ਉੱਥੇ ਨਮਾਜ਼ ਪੜ੍ਹਨ ਵਾਲਾ ਕੋਈ, ਕਿਉਂਕਿ ਉਹ ਕੌਮ ਉੱਥੇ ਚਲੇਗੀ। ਅੱਜ ਸਾਡੇ ਲੀਡਰ ਕਹਿੰਦੇ ਨੇ ਅਸਾਂ ਨਨਕਾਣਾ ਬਚਾ ਲਿਆ, ਅਸਾਂ ਅੰਮ੍ਰਿਤਸਰ ਬਚਾ ਲਿਆ, ਅਨੰਦਪੁਰ ਬਚਾ ਲਿਆ। ਬੜੀ ਚੰਗੀ ਗੱਲ ਕੀਤੀ ਹੈ, ਤੁਸਾਂ ਬਚਾ ਲਿਆ। ਮੰਨਦਾ ਹਾਂ ਪੰਜਾਬ ਦਾ ਵੰਡਿਆ ਜਾਣਾ, ਪਰ ਸੂਬਿਆਂ ਦੇ ਵੰਡਣ ਦਾ ਫੈਸਲਾ ਕੇਵਲ ਸਿੱਖ ਲੀਡਰਾਂ ਦੀ ਕੁਰਬਾਨੀ ਦੇ ਸਦਕਾ ਹੋਇਆ। ਨਹੀਂ ਤਾਂ ਸਰਦਾਰ ਪਟੇਲ ਨੇ ਕਿਹਾ ਸੀ ਇੱਕ ਪੰਜਾਬ ਦੇ ਝਗੜੇ ਬਦਲੇ ਅਸੀਂ ਬਾਕੀ ਹਿੰਦੁਸਤਾਨ ਦੀ ਆਜ਼ਾਦੀ ਨਹੀਂ ਰੋਕ ਸਕਦੇ, ਪਰ ਜੇ ਸਾਰਾ ਪੰਜਾਬ ਪਾਕਿਸਤਾਨ ਵਿੱਚ ਜਾਂਦਾ ਤਾਂ ਚਲੇ ਆ ਜਾਂਦਾ, ਕੋਈ ਇਤਰਾਜ਼ ਨਹੀਂ। ਪੰਜਾਬ ਸਿੱਖਾਂ ਦੇ ਕਾਰਨ ਵੰਡਿਆ ਗਿਆ ਹੈ, ਇਹ ਬੱਚੇ ਸੂਬੇ ਵੰਡਣ ਦਾ ਰਿਵਾਜ ਕਾਨੂੰਨ ਪਾਸ ਕਰਕੇ ਲਿਆ ਗਿਆ, ਬੰਗਾਲ ਵੰਡਿਆ ਗਿਆ, ਆਸਾਮ ਵੰਡਿਆ ਗਿਆ। ਜੇ ਸਾਰਾ ਪੰਜਾਬ ਪਾਕਿਸਤਾਨ ਵਿੱਚ ਹੁੰਦਾ, ਸਾਰਾ ਬੰਗਾਲ ਔਰ ਸਾਰਾ ਆਸਾਮ ਪਾਕਿਸਤਾਨ ਵਿੱਚ ਹੁੰਦਾ, ਪਰ ਅੱਜ ਉਸਦੀ ਕੀਮਤ ਕੀ ਪੈ ਰਹੀ ਹੈ ਇੱਥੇ ਹੀ ਸੋਚ ਲਓ ਬਈ। ਮਗਰ ਜਿਹੜੇ ਇਸ ਗੱਲ 'ਤੇ ਖੁਸ਼ ਨੇ ਕਿ ਅਸਾਂ ਇੰਨਾ ਬਚਾ ਲਿਆ, ਇਹ ਸਾਡਾ ਆਗੂ ਕੋਈ ਨਹੀਂ ਜੇ ਮੰਨਦਾ ਕਿ ਨਨਕਾਣਾ ਉੱਧਰ ਦੇਣਾ ਕੀ ਨਹੀਂ ਮੰਨ ਲਿਆ। ਜਿਹਦੇ ਮੰਨ ਲਿਆ ਸੀ ਕਿ ਸੋਚਦੇ ਨਨਕਾਣੇ ਦੀ ਇੱਜ਼ਤ ਬਰਕਰਾਰ ਰਹੇਗੀ, ਨਹੀਂ। ਯਹੂਦੀਆਂ ਦਾ ਇਤਿਹਾਸ ਮੇਰੇ ਸਾਹਮਣੇ, ਯਰੂਸ਼ਲਮ ਚੋਂ ਧੱਕੇ ਮਾਰ ਕੇ ਕੱਢ ਦਿੱਤਾ ਇਸਲਾਮ ਨੇ ਉਹਨਾਂ ਨੂੰ, ਥਾਂ ਥਾਂ ਪਰਦੇ ਫਿਰੇ। ਯਹੂਦੀ ਅਮੀਰ ਕੌਮ ਹੈ ਔਰ ਵਿਦਵਾਨ ਕੌਮ, ਮਗਰ ਉਹਨਾਂ ਨੂੰ ਆਪਣਾ ਯਰੂਸ਼ਲਮ ਭੁੱਲਿਆ ਨਹੀਂ। 2400 ਸਾਲ ਦੇ ਬਾਅਦ, ਦੂਸਰੇ ਸੰਸਾਰ ਯੁੱਧ ਦੇ ਬਾਅਦ ਇਸਰਾਈਲ ਅੱਜ ਵੱਖਰਾ ਮੁਲਕ ਕਾਇਮ ਖਲੋਤਾ, ਬਣਿਆ ਹੋਇਆ ਆਪਣਾ ਕਾਇਮ ਕਰ ਲਿਆ। ਅੱਜ ਸਾਡੀ ਅਰਦਾਸ ਰਹਿ ਗਈ ਹੈ ਕਿ ਜਿਨ੍ਹਾਂ ਧਰਮ ਸਥਾਨਾਂ ਨੂੰ ਮਹਾਰਾਜ ਪੰਥ ਤੋਂ ਵਿਛੋੜ ਦਿੱਤਾ, ਪੰਥ ਛੱਡ ਕੇ ਆ ਗਿਆ ਕਿ ਪੰਥ ਤੋਂ ਵਿਛੋੜ ਦਿੱਤਾ, ਉਹਨਾਂ ਦੀ ਸੇਵਾ ਸੰਭਾਲ ਦਾ ਦਾਨ ਪੰਥ ਨੂੰ ਬਖਸ਼ੋ, ਮਾਲਕੀ ਨਹੀਂ। ਮਾਲਕੀ ਦਾ ਦਾਅਵਾ ਹੈ ਛੱਡਦੇ ਚਲੇ ਜਾ ਰਹੇ ਹੈ, ਮਾਲਕੀ ਮਿਲੇਗੀ ਕਿ ਬੁਨਿਆਦ ਗੱਲ ਉੱਥੇ। ਅੱਜ ਰੌਲਾ ਪੈ ਰਿਹਾ ਚੰਡੀਗੜ੍ਹ ਦਾ, ਇਹ ਮਿਲਦਾ ਕਿ ਨਹੀਂ ਮਿਲਦਾ ਇਹ ਈਸ਼ਵਰ ਜਾਣੇ, ਇਹ ਪਰਮਾਤਮਾ ਪਰਮਾਤਮਾ ਜਾਣੇ। ਉਹਦਾ ਬੁੱਲ ਹੈ, ਇਹ ਕਦੋਂ ਡਿੱਗਦਾ ਤੇ ਕਦੋਂ ਨਹੀਂ ਡਿੱਗਦਾ ਕੁਝ ਨਹੀਂ ਕਿਹਾ ਜਾ ਸਕਦਾ। ਮਗਰ ਜਿਹੜਾ ਆਉਣ ਦਾ ਖਤਰਾ ਸਾਡੇ ਸਾਹਮਣੇ, ਉਹਦੀ ਬਾਬਤ ਸਾਡੇ ਕਦੇ ਕਿਸੇ ਲੀਡਰ ਨੇ ਸੋਚਿਆ ਹੈ? ਅੱਜ ਅਖਬਾਰਾਂ, ਗੈਰ ਸਿੱਖ ਅਖਬਾਰਾਂ, ਬਾਹਰ ਦੀਆਂ ਅਖਬਾਰਾਂ ਇਸ ਗੱਲ 'ਤੇ ਜ਼ੋਰ ਦੇ ਰਹੀਆਂ ਨੇ ਕਿ ਰਾਵੀ ਔਰ ਬਿਆਸ 200 ਕਰੋੜ ਰੁਪਇਆ ਪਾਕਿਸਤਾਨ ਦੇ ਕੇ ਸੈਂਟਰ ਨੇ ਖਰੀਦਿਆ। ਇਹਨਾਂ 'ਤੇ ਸੈਂਟਰ ਦਾ ਹੱਕ ਹੈ, ਪੰਜਾਬ ਦਾ ਹੱਕ ਕੋਈ ਨਹੀਂ। ਪੰਜਾਬ ਕੋਲ ਪਾਣੀ ਪਾਣੀ ਹੈ, ਜੇ ਪਾਣੀ ਖੋਹ ਲਿਆ ਗਿਆ ਧਰਤੀ ਦਾ ਪਾਣੀ ਕਿੰਨਾ ਚਿਰ ਸਾਥ ਦੇਵੇਗਾ? ਇਹ ਗੱਲ ਹੋ ਗਈ ਅਤੇ ਮੈਂ ਅੱਜ ਅੰਦਾਜ਼ਾ ਲਗਾ ਕੇ ਕਹਿਣਾ ਕਿ ਅੱਜ ਤੋਂ 50 ਸਾਲ ਦੇ ਬਾਅਦ ਪੰਜਾਬ ਸਾਰਾ ਬੰਜਰ ਹੋ ਜਾਏਗਾ। ਅਤੇ ਰੋਟੀ ਦੇ ਮਸਲੇ ਦਾ ਧਿਆਨ ਨਹੀਂ, ਉਹ ਚੰਡੀਗੜ੍ਹ ਦੀਆਂ ਕੋਠੀਆਂ ਲੱਗੀਆਂ ਇੱਟਾਂ ਮੇਰੇ ਦੌਰੇ ਚਲੇ ਜਾ ਰਹੇ। ਇਹ ਨਹੀਂ ਵੀ ਕਹਿੰਦਾ ਚੰਡੀਗੜ੍ਹ ਨਾਲ ਉਹ ਹੱਕ ਸਾਡਾ, ਮਗਰ ਬਹੁਤਾ ਦੇ ਕੇ ਥੋੜ੍ਹਾ ਲੈ ਲੈਣਾ, ਇਹ ਕਿੱਧਰ ਦਾ ਸੌਦਾ ਚੰਗਾ ਹੈ ਬਾਈ? ਇਨਸਾਫ ਨਹੀਂ। ਖੈਰ ਮੈਂ ਆਪਣੀ ਕਹਾਣੀ 'ਤੇ ਚੱਲਦਾ ਬਾਈ, ਜਿਸ ਵੇਲੇ ਇਹ ਗੱਲ ਸੁਣੀ ਤਾਂ ਬੁੱਢਾ ਸਿੰਘ ਨੂੰ ਜਵਾਬ ਕੋਈ ਨਹੀਂ ਆ ਰਿਹਾ, ਦਿਲ 'ਤੇ ਚੋਟ ਲੱਗੀ। ਪਰ ਜਿਸ ਵੇਲੇ ਸਿਪਾਹੀ ਲਾਜਵਾਬ ਹੋ ਜਾਵੇ ਨੀਵੀਂ ਪਾ ਲੈਂਦਾ, ਜਿਸ ਵੇਲੇ ਜਰਨੈਲ ਲਾਜਵਾਬ ਹੋ ਜਾਵੇ ਤਾਂ ਕਹਿ ਲੈ ਚੜ ਕੇ ਤੂੰ ਨਾ ਭੜਕਦਾ, ਰੋਹਬੇ ਚੜ ਕੇ ਬੁੱਢਾ ਤਿੰਨ ਹੋ ਗਈ ਤਾਂ ਕੋਈ ਸੂਰਮਾ ਉੱਥੇ ਜੋ ਜਾ ਕੇ ਮੱਸੇ ਦਾ ਸਿਰ ਲਿਆ ਦੇ ਤਾਂ ਦੋ ਹੀ ਉਹਦੇ ਸਾਹਮਣੇ ਅਣ ਖਲੋਤੇ ਨੇ ਬਾਈ ਇਤਿਹਾਸ ਵਿੱਚ ਬੜਾ ਉਚੇਚਾ ਥਾਂ ਹੈ ਸਰਦਾਰ ਸੁੱਖਾ ਸਿੰਘ ਉਹਦੇ ਜੀਵਨ ਤੋਂ ਸਾਨੂੰ ਕਿੰਨੀ ਸਿੱਖਿਆ ਮਿਲਦੀ ਜਿੱਥੇ ਦੇਖੋ ਖਾਲਸਾ ਜੀ ਕਈ ਵਾਰ ਇੱਕ ਇੱਕ ਸ਼ਬਦ ਜ਼ਿੰਦਗੀ ਦਾ ਰਸਤਾ ਬਦਲ ਦਿਆ ਕਰਦਾ ਹੈ ਨਿਸ਼ਾਨਾ ਬਦਲ ਦਿਆ ਕਰਦਾ ਹੈ ਜਿਸ ਵੇਲੇ ਗੱਭਰੂ ਬਹਿ ਕੇ ਗੱਲਾਂ ਕਰਦੇ ਸਨ ਉਸ ਜ਼ਮਾਨੇ ਵਿੱਚ ਸਿੱਖਾਂ ਦੇ ਕਾਰਨਾਮਿਆਂ ਦੀਆਂ ਉਹਨਾਂ ਦਾ ਲਹੂ ਗੁਣ ਉੱਠਦਾ ਸੀ ਮਾਪਿਆਂ 'ਚ ਚੋਰੀ ਦੌੜ ਕੇ ਵੀ ਕਈ ਵਾਰ ਚਲੇ ਜਾਇਆ ਕਰਦੇ ਸਨ ਕੁਰਬਾਨੀ ਦੇ ਮੁਤਲਕ ਮੇਰੇ ਕੁਝ ਵਿਚਾਰ ਹਨ। 25 ਸਾਲ ਤੋਂ ਛੋਟੀ ਉਮਰ ਦਾ ਨੌਜਵਾਨ ਕਿਸੇ ਵੀ ਮੁਲਕ ਦਾ ਜਿਹਦੀ ਇਹ ਸ਼ਾਦੀ ਨਹੀਂ ਹੋਈ ਜਿਹਦੀ ਛੇਤੀ ਉਹ ਮਰਨ ਨੂੰ ਤਿਆਰ ਹੋਏਗਾ, ਹੋਰ ਕੋਈ ਨਹੀਂ ਹੋਏਗਾ। ਸ਼ਾਦੀ ਹੋਣ ਦੇ ਬਾਅਦ ਇੱਕ ਬੰਧਨ ਪੈ ਜਾਂਦਾ, ਇੱਕ ਪੈਰ ਚੂੜਿਆ ਜਾਂਦਾ, ਉਹਦੇ ਨਾਲ ਹੋਰ ਜੀਵਨ ਨਰੜਿਆ ਜਾਂਦਾ। ਮੈਂ ਮਰ ਜਾਵਾਂਗਾ ਇਸ ਦਾ ਕੀ ਬਣੇਗਾ, ਜੇ ਬੱਚਾ ਹੋ ਜਾਏ ਤਾਂ ਉਹ ਤੋਂ ਵੀ ਬਹੁਤ ਸੰਗਲ ਪੈ ਜਾਇਆ ਕਰਦੇ। ਬੁੱਧੀਮਾਨ ਔਰ ਬੁਢਾਪੇ ਵਿੱਚ ਆਇਆ ਆਦਮੀ ਜੇ ਕੋਈ ਰਸਤਾ ਨਾ ਰਹਿ ਗਏ ਤਾਂ ਅਣਖ ਦੇ ਬਦਲੇ ਮਰ ਜਾਏਗਾ, ਮਰ ਮਰਨ ਵਾਸਤੇ ਵਾਲੰਟੀਅਰ ਵਜੋਂ ਕਦੇ ਤਿਆਰ ਨਹੀਂ ਹੋਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਪਿਆਰਿਆਂ ਦੀ ਚੋਣ ਕੀਤੀ। ਸਭ ਤੋਂ ਪਹਿਲਾਂ ਦਇਆ ਸਿੰਘ ਉੱਠਿਆ ਔਰ ਉਹਦੀ ਉਮਰ ਵੀ 40 ਸਾਲ ਤੋਂ ਘੱਟ ਹੋ ਗਈ। ਉੱਠਿਆ ਸ਼ੰਕਾਵਾਦੀ ਕਹਿੰਦਾ ਹੈ ਉਹਦੇ ਦਿਲ ਵਿੱਚ ਖਿਆਲ ਹੋਏਗਾ ਮਹਾਰਾਜ ਕਤਲ ਤਾਂ ਨਹੀਂ ਨਾ ਕਰਨ ਲੱਗੇ, ਪਰ ਅੰਦਰ ਲੈ ਗਏ ਅੰਦਰ ਕੀ ਵਾਪਰੀ ਫਿਰ ਜਾਣੇ। ਲਹੂ ਪਨੀਰ ਤਲਵਾਰ ਬਾਹਰ ਆਈ ਹੈ, ਬਾਕੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਦਇਆ ਸਿੰਘ ਅੰਦਰ ਸ਼ਹੀਦ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਜਿਹੜੇ ਚਾਰੇ ਉੱਠੇ ਨੇ ਉਹਨਾਂ ਦੀ ਉਮਰ ਦਇਆ ਸਿੰਘ ਨਾਲੋਂ ਘੱਟ ਹੈ, ਦਇਆ ਸਿੰਘ ਨਾਲੋਂ ਵਧੇਰੀ ਉਮਰ ਦਾ ਕੋਈ ਨਹੀਂ ਉੱਠੇ। ਅੱਜ ਵੀ ਉਹ ਚੀਜ਼ ਹੈ, ਬੱਚਿਆਂ ਨੂੰ ਸਮਝਾ ਕੇ ਰਾਹ ਤੇ ਲਿਆਉਣਾ ਪਵੇਗਾ, ਇਸ ਤੋਂ ਬਿਨਾਂ ਸਹਾਰਾ ਨਹੀਂ। ਅਜੇ ਜਵਾਨੀ ਆਈ ਹੈ, ਮੁੱਖ ਫੁੱਟ ਰਹੀ ਹੈ ਤੇ ਨੱਸ ਗਿਆ ਇੱਥੋਂ, ਜਾ ਰਿਹਾ ਸੁੱਖਾ ਸਿੰਘ ਸਿੰਘਾਂ ਨਾਲ ਅਮਰ ਛਕ ਲਿਆ, ਤਿਆਰ ਬਰ ਤਿਆਰ ਗੁਰੀਆ ਹੋਰ ਹੋ ਗਿਆ। 5-4 ਮਹੀਨੇ ਬਾਅਦ ਘਰ ਆਇਆ, ਹਾਂ ਸਦੇ ਬੁਲਾਈ, ਮਾਪਿਆਂ ਦੇ ਪੈਸ਼ ਆ ਗਏ। ਉਸ ਵੇਲੇ ਸਿੱਖ ਹੋਣਾ ਮੌਤ ਨੂੰ ਪ੍ਰਵਾਨ ਕਰਨ ਦੇ ਬਰਾਬਰ ਮੰਨਿਆ ਜਾਂਦਾ। ਅਨੇਕਾਂ ਇਤਿਹਾਸਾਂ ਵਿੱਚ ਲਿਖੇ ਹੈ ਕਿ ਸਿੱਖ ਹੋਣ ਦਾ ਅਰਥ ਹੀ ਮਰਨਾ। ਇਹ ਕਹਾਣੀ ਆਉਂਦੀ ਹੈ ਕਿ 2 ਬੀਬੀਆਂ ਤੁਰੀਆਂ ਜਾਂਦੀਆਂ ਨੇ, ਸਫ਼ਰ ਕਰ ਰਹੀਆਂ ਨੇ, ਇੱਕ ਪੁੱਛਦੀ ਹੈ ਕੁੜਾ ਭੈਣ ਤੇਰੇ ਕਿੰਨੇ ਬੱਚੇ, ਤਾਂ ਦੂਸਰੀ ਕਹਿੰਦੀ ਹੈ ਰਾਮ ਨੇ ਬਖਸ਼ੇ ਤਾਂ 4 ਸਨ ਮਰ ਮੇਰੇ ਕੋਲੋਂ 3 ਹੀ ਰਹਿ ਗਏ। ਪਹਿਲੀ ਨੇ ਅਫਸੋਸ ਕਰਦਿਆਂ ਕਿ ਭੈਣ ਫਿਰ ਚੌਥੇ ਨਾਲ ਕੀ ਵਾਪਰੀ, ਬੜੀ ਮਾੜੀ ਗੱਲ ਹੋਈ, ਕਹਿੰਦੀ ਮਾੜੀ ਨਹੀਂ ਹੋਈ, ਅਸਲੇ ਮੇਰੇ 4 ਬੱਚਿਆਂ ਵਿੱਚੋਂ ਦਲੇਰ ਸੀ, ਉਹਨੂੰ ਮੈਂ ਸਿੱਖ ਬਣਾ ਦਿੱਤਾ, ਹੁਣ ਮੇਰੇ 3 ਹੀ। ਜਿਸ ਨੂੰ ਸਿੱਖ ਬਣਾ ਦਿੱਤਾ ਜਾਂਦਾ ਸੀ ਉਸ ਜ਼ਮਾਨੇ 'ਚ, ਸਾਨੂੰ ਤਾਂ ਵਿਰਸੇ 'ਚ ਮੁਫਤ ਹੀ ਮਿਲ ਗਈ ਹੈ, ਇਹਦਾ ਸਿੱਖੀ ਦੀ ਕਦਰ ਨਹੀਂ ਹੈ ਸਾਡੇ ਵਿੱਚ। ਸਿੱਖੀ ਦੀ ਕਦਰ ਉਹਨਾਂ ਨੂੰ ਸੀ ਜਿਹਨਾਂ ਨੂੰ ਪਤਾ ਸੀ ਕਿ ਸਿੱਖ ਹੋਣ ਦਾ ਅਰਥ ਹੈ ਮੌਤ ਨੂੰ ਪ੍ਰਵਾਨ ਕਰਨਾ। ਮਾਪਿਆਂ 'ਤੇ ਮਮਤਾ ਪਰਵਰ ਹੈ, ਕਰਮ ਨਹੀਂ। ਤਰਲਾ ਲਿਆ ਸੁੱਖਾ ਸਿੰਘ ਤੂੰ ਕੀ ਕਰ ਆਇਆ ਹੈ, ਸਰਕਾਰ ਨੂੰ ਪਤਾ ਲੱਗ ਗਿਆ ਸਾਰਾ ਖਾਨਦਾਨ ਮਾਰਿਆ ਗਿਆ, ਛੱਡਦੇ ਸਿੱਖੀ, ਪਹਿਲਾਂ ਉਹਨਾਂ ਨੂੰ ਜੀਵਨ ਗੁਜ਼ਾਰ ਕਰ, ਬੱਚਾ ਆਪਣੇ ਹੱਥ 'ਤੇ ਰਿਹਾ ਹੋਇਆ। ਮਾਪਿਆਂ ਦੀ ਮਮਤਾ ਸੁੱਖਾ ਪਿਆ ਕੇ ਭੁਲੇਖੇ ਨਾਲ ਉਸਨੂੰ ਬੇਹੋਸ਼ ਕਰ ਦਿੱਤਾ, ਰਾਤ ਉਹਦੇ ਕੇਸ ਕਰ ਦਿੱਤੇ। ਜੇ ਕੇਸ ਹੀ ਨਹੀਂ ਰਹਿਣਗੇ ਸਿੱਖੀ ਕਿੱਥੇ ਰਹਿ ਜਾਏਗੀ। ਜਿਸ ਵੇਲੇ ਸਵੇਰੇ ਉੱਠਿਆ ਫਿਰ ਤੇ ਹੱਥ ਫੇਰਿਆ, ਅਸਲੀ ਦਾ ਪਤਾ ਲੱਗਾ, ਅੰਦਰੋਂ ਇੱਕ ਆਵਾਜ਼ ਆਈ ਸੁੱਖਾ ਸਿੰਘ ਇਸ ਚੋਣ ਨਾਲ ਮਰ ਜਾਣਾ ਚੰਗਾ, ਦੌੜਿਆ ਬਾਹਰ ਖੂਹ ਵਿੱਚ ਜਾ ਕੇ ਛਾਲ ਮਾਰ ਦਿੱਤੀ। ਮਾਪੇ ਗਏ ਨੇ, ਨਗਰ ਦੇ ਬਹੁਤ ਸਾਰੇ ਲੋਕ ਦੌੜ ਕੇ ਗਏ, ਕਰਨ ਦਾ ਯਤਨ ਕਰਦੇ ਨੇ ਬਾਹਰ ਨਹੀਂ ਨਿਕਲਦਾ, ਵਿੱਚ ਡੁੱਬ ਕੇ ਮਰ ਜਾ ਰਹੇ। ਕੋਈ ਗਿਆਨਵਾਨ ਰਾਹ ਹੀ ਲੰਘਿਆ ਜਾ ਰਿਹਾ ਸੀ ਤੇ ਸੋਚਦਾ ਕਿ ਇਹ ਖੂਹ ਤੇ ਕਿਉਂ ਇਹਨੇ ਲੋਕ ਇਕੱਠੇ ਹੋਏ, ਚੱਲਿਆ ਵੀ ਹੈ। ਮੈਂ ਕਿਹਾ ਉਹ ਗੱਲ ਕੀ ਹੈ, ਉਹਨੇ ਕਿਹਾ ਆਹ ਗੱਲ ਅੰਦਰ ਹਰ ਜੋ ਪਾਸੇ ਖਲੋ ਕੇ ਮਨ ਤੇ ਸੁੱਖਾ ਸਿੰਘ ਨੂੰ ਆਵਾਜ਼ ਮਾਰ ਕੇ ਕਹਿੰਦਾ ਮੁੰਡਿਆ ਜੇ ਮਰਨਾ ਹੀ ਤੇ ਮਰਦਾ ਵਾ ਕੁਛ ਕਰਕੇ ਮਾਰ, ਇਹ ਬੇਮੌਤੇ ਕਿਉਂ ਮਰ ਰਹੇ ਹੈ, ਤਾਂ ਆਓ ਵੀ ਇੱਕ ਆਵਾਜ਼ ਨੇ ਸੁੱਖਾ ਸਿੰਘ ਦਾ ਜੀਵਨ ਬਦਲ ਦਿੱਤਾ। ਕਹਿੰਦਾ असल प्रसंग असिकार्ड कर दिता है ताकि कर कर लोग सुन लैन इन्हें क्या होने इसकी लोड़ नहीं बेशक सारा भुला दो कोई जरूरत नहीं जाएगी लेकिन टेप से रिकॉर्ड हो गया जीरा जी करेगा ला के देखते सुन लिया करेगा कुहाड़ा आए चेते रखो खालसा जी जेड़ी जिम्मेवारी तो इंसान छिड़क जाता है उसे सदा पठिया करना केवल इन्हों की गल नहीं अब साढ़े आगू भी अपनी जिम्मेदारी तो छिड़के पे हैं तो पता नहीं सानू चाहिए की है असल में गाना जवानी का हुनर है बुढ़ापा तो एवं हो ही पूरी करता चस्का पूरा करता है बड़ी मुश्किल बन जाती है मैं अर्ज करे सुखा सिंह बच गया है आखिरी शब्द से क्या सुखा सिंह आजा बाहर निकलिया परमा देखू जो है तेरी लोड़े तेरे कौमी परिवार में सारे दो परिवार हैं एक परिवार है साढ़ा अपना मां प्यो है तिया पुत्र है ने साठ संबंधी है एक निजी परिवार है इन्हों की सारी लोड़ है मगर सूचे तौर से साढ़ा एक वड्डा परिवार अपनी कौम है उस वड्डे परिवार की लोड़ बदले छोटे परिवार की लोड़ त्यागी जा सकती है मैं फिर छोटे परिवार की लोड़ बदले कौम के परिवार की लोड़ त्याग देने तैयार हो दोवें पहुंचे हम हूं भी नीति का आसरा ले लीजिए बड़ा चर्चा है कि राजनीति का और धर्म का कोई संबंध नहीं होना चाहिए कौन कहेंगे इतनी गलत बयानी धोखा देने वास्ते महात्मा गांधी जी ने एक जगह लिखा है कि कोई धर्म राजनीति की सहायता बिना जिंदा नहीं रह सकता फिर धर्म से नीति वखरे किवें होए महाभारत में पढ़े मैंने वेद पढ़े हैं शास्त्र पढ़े हैं स्मृतियां पढ़िया महाभारत पढ़े है कुरान और रंजीत पढ़े हैं लगन है कुछ चीजा उन्होंने बड़ी अच्छी मिलती हैं अभी इन्ना ही जानते हैं ना अंदर सभा दुशासन है मत्थे वाल द्रौपदी आंदी दुशासन ने द्रौपदी मत्थे के वालों को फड़ के थू के दरबार में लिया अंदर तो दुर्योधन बैठा तख्त उत्ते राक्षसी ताकत सारी वो हथ में वो थले भीष्म पितामह भी बैठा है वेद व्यास भी बैठा है कर्ण भी बैठा है पंजे पांडव भी बैठे हुक्म होया द्रौपदी महाराज दशरथ ने राजपाल भी हारे तेनू भी हार देता है ਜਿਹੜੇ ਤੇਰੇ ਉਰਾਲੇ ਕੱਪੜੇ ਹੈ ਨੇ, ਇਹ ਰਾਜਵੀ ਪ੍ਰਾਪਰਟੀ ਰਾਜਵੀ ਜਾਇਦਾਦ ਹੈ। ਹਰ ਹੋਏ ਰਾਜਵੀ ਜਾਇਦਾਦ ਤੂੰ ਹੀ ਰੱਖ ਸਕਦੀ ਹੈ ਕੱਪੜੇ ਉਤਾਰ ਦੇ। ਦਰੋਪਦੀ ਨੇ ਕਿਹਾ ਮੈਂ ਇੱਕ ਸਵਾਲ ਕਰਨਾ ਚਾਹੁੰਦੀ, ਮੇਰਾ ਜਵਾਬ ਦੇ ਦੇ, ਫਿਰ ਮੈਂ ਸਭ ਕੁਝ ਮੰਨ ਲਵਾਂਗੀ। ਇਹ ਦੱਸੋ ਕਿ ਮਹਾਰਾਜ ਦਸ਼ਰਥ ਆ ਮੇਰੇ ਪਤੀ ਨੇ ਪਹਿਲਾਂ ਮੈਨੂੰ ਦਾਅਵੇ ਲਾ ਕੇ ਹਾਰਿਆ ਤੇ ਫਿਰ ਆਪਣਾ ਆਪ ਹਾਰਿਆ, ਜਾਂ ਪਹਿਲਾਂ ਆਪਣਾ ਆਪ ਹਾਰਿਆ ਤੇ ਫਿਰ ਮੈਨੂੰ ਦਾਅਵੇ ਲਾਇਆ? ਜਵਾਬ ਮਿਲਿਆ ਦਰੋਪਦੀ, ਪਹਿਲੇ ਮਹਾਰਾਜ ਦਸ਼ਰਥ ਨੇ ਰਾਜਪਾਲ ਹਾਰੇ, ਫਿਰ ਚਾਰੇ ਭਰਾ ਹਾਰੇ ਹਨ, ਫਿਰ ਆਪਣਾ ਆਪ ਹਾਰੇ ਹੈ, ਉਸ ਤੋਂ ਬਾਅਦ ਤੈਨੂੰ ਦਾਅਵੇ ਲਾਇਆ, ਤੈਨੂੰ ਵੀ ਹਾਰ ਗਏ। ਦਰੋਪਦੀ ਨੇ ਸਵਾਲ ਉਠਾਇਆ, ਜਦ ਮਹਾਰਾਜ ਦਸ਼ਰਥ ਆਪਣਾ ਆਪ ਹਾਰ ਚੁੱਕੇ ਸਨ, ਮੇਰੇ ਤੇ ਉਹਨਾਂ ਦਾ ਪਤੀ ਵਾਲਾ ਹੱਥ ਹੀ ਨਹੀਂ ਸੀ ਰਹਿ ਗਿਆ, ਮੈਨੂੰ ਦਾਅਵੇ ਲਾ ਕਿਵੇਂ ਸਕਦੇ? ਕਿੰਨੀ ਸੱਚਾਈ ਹੈ ਉਸਦੇ ਕਹਿਣ ਵਿੱਚ। ਮੈਂ ਅਫਸੋਸ, ਦਰਯੋਧਨ ਦੀ ਤਲਵਾਰ ਸਿਰ ਤੇ ਲੜਕ ਰਹੀ ਸੀ, ਭਿਸ਼ਮ ਪਿਤਾਮਾ ਔਰ ਵੇਦ ਵਿਆਸ ਤੱਕ ਬੋਲੇ ਨਹੀਂ, ਹੁੰਗਾਰਾ ਨਹੀਂ ਭਰਿਆ। ਦਰੋਪਦੀ ਸੱਚਾਈ ਦਾ ਇਹਦਾ ਸਿੱਟਾ ਕੀ ਹੈ? ਜਿਸ ਵੇਲੇ ਧਰਮ ਰਾਜਨੀਤੀ ਦੇ ਅਸਰ ਥੱਲੇ ਆ ਜਾਏ, ਧਰਮ ਗੁੰਡਾ ਤੇ ਬੋਲਾ ਹੋ ਜਾਇਆ ਕਰਦਾ ਹੈ, ਨਾ ਉਹਦੇ ਵਿੱਚ ਸੱਚ ਸੁਣਨ ਦੀ ਹਿੰਮਤ ਰਹਿੰਦੀ ਹੈ, ਨਾ ਸੱਚ ਕਹਿਣ ਦੀ ਹਿੰਮਤ ਰਿਹਾ ਕਰਦੀ। ਸਾਡਾ ਧਰਮ ਆਜ਼ਾਦ ਕਿੱਥੇ, ਕੌਣ ਕਹਿੰਦਾ? ਬੜਾ ਭੁਲੇਖਾ ਪਾਇਆ ਜਾ ਰਿਹਾ, ਧਰਮ ਤੇ ਰਾਜਨੀਤੀ ਵੱਖਰੀ ਵੱਖਰੀ। ਸਾਰੇ ਇਕਬਾਲ ਨੇ ਇੱਕ ਸ਼ੇਰ ਬੜਾ ਸੁੰਦਰ ਕਿਹਾ, ਕਹਿੰਦਾ ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਲਾਲੇ ਪਾਤਸ਼ਾਹੀ ਇੱਕ ਪੁਰਖਾ ਰਾਜ, ਜਿਵੇਂ ਔਰੰਗਜ਼ੇਬ ਦਾਸੀ, ਅਕਬਰ ਦਾਸੀ, ਰਣਜੀਤ ਸਿੰਘ ਦਾਸੀ, ਇੱਕ ਪੁਰਖਾ ਰਾਜ ਜਾਂ ਜਮਹੂਰੀ ਤਮਾਸ਼ਾ ਹੋ। ਜਮਹੂਰੀਤ ਨੂੰ ਤਮਾਸ਼ਾ ਕਹਿੰਦਾ ਜੀ ਇਕਬਾਲ, ਮੈਂ ਨਹੀਂ ਕਹਿ ਰਿਹਾ, ਮੁਸਲਮਾਨ ਕਹਿ ਰਿਹਾ। ਇਕਬਾਲ ਮਾਨ ਫਿਲਾਸਫਰ ਹੈ, ਤਮਾਸ਼ਾ ਕਹਿੰਦਾ ਤਾਂ ਹੈ ਕਿ ਤਮਾਸ਼ਾ ਹੀ ਦਾ, ਜਿੱਥੇ 51 ਭੈੜੇ 49 ਚੰਗਿਆਂ ਤੇ ਰਾਜ ਕਰਨ ਦਾ ਹੱਕ ਰੱਖਦੇ ਨੇ, ਤਮਾਸ਼ਾ ਨਹੀਂ ਤੋਰਦੀ। ਜਮਹੂਰੀਤ ਵਰਗਾ ਤਮਾਸ਼ਾ ਦੁਨੀਆਂ ਤੇ ਕੋਈ ਨਹੀਂ। ਅਗਲੀ ਗੱਲ ਕੀ ਕਹਿੰਦਾ? ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਚੰਗੇ ਦੀ। ਜੇ ਧਰਮ ਨੂੰ ਰਾਜਨੀਤੀ ਤੋਂ ਵੱਖਰਿਆ ਕਰ ਦਿੱਤਾ ਜਾਏ ਤਾਂ ਚੰਗੇ ਵਰਗਾ ਸੁਲਮ ਹੀ ਕੇਵਲ ਰਹਿ ਜਾਇਆ ਕਰਦਾ, ਇਨਸਾਫ ਮਿਲਿਆ ਕਰਦਾ। ਧਰਮ ਨੂੰ ਰਾਜਨੀਤੀ ਨਾਲ ਰੱਖਣਾ ਪਵੇਗਾ, ਵੱਖ ਵੱਖ ਕੁਝ ਨਹੀਂ, ਖਤਮ ਹੋ ਜਾਂਦੀ। ਦੁੱਖ ਦੀ ਗੱਲ ਇਸ ਦੀ ਹੈ, ਮੈਨੂੰ ਇਸ ਗੱਲ ਦਾ ਇੰਨਾ ਗਿਲਾ ਨਹੀਂ ਕਿ ਵਿਰੋਧੀ ਸਿੱਖਾਂ ਤੇ ਹਮਲਾ ਕਰ ਰਿਹਾ। ਦੁੱਖ ਦੀ ਗੱਲ ਹੈ ਸਾਡਾ ਆਪਣਾ ਇਸਫਾ ਖਤਮ ਹੋ ਗਈ। ਛੋਟੀਆਂ ਹੁੰਦੀਆਂ ਬਚਪਨ ਤੋਂ ਮਿਹਾਨੀਆਂ ਨਾਲ ਨਹੀਂ ਖੇਡਿਆ ਜਾ ਰਿਹਾ, ਬਜ਼ੁਰਗਾਂ 'ਚ ਬੈਠ ਉਦੋਂ ਦੇ ਬਜ਼ੁਰਗ ਬੱਚੇ ਨੂੰ ਚੰਗੀ ਸਿੱਖਿਆ ਦੇ ਦਿੱਤੀ, ਅਤੇ ਅੱਜ ਦਾ ਬਜ਼ੁਰਗ ਗੁਆਂਢੀ ਦੇ ਬੱਚੇ ਨੂੰ ਵਿਗਾੜ ਕੇ ਖੁਸ਼ ਹੁੰਦਾ। ਫਰਕ ਪੈ ਗਿਆ, ਗੱਲਾਂ ਸੁਣਾਉਣੀਆਂ। ਲੇਕਿਨ ਇੱਕ ਬੜਾ ਸੁਖੀ ਵੱਸਦਾ ਪਰਿਵਾਰ ਸੀ ਅਤੇ ਹੁਣ ਹੀ ਆਈ, ਉਹਨੇ ਕਿਹਾ ਮੈਂ ਤੁਹਾਡੇ 'ਤੇ ਵਾਪਰਨਾ ਅਤੇ ਤੁਹਾਨੂੰ ਮੌਕਾ ਦੇਣੀ ਆ ਕਿ ਇੱਕ ਵਾਰ ਜਿਹੜੀ ਚੀਜ਼ ਮਰਜ਼ੀ ਮੰਗ ਲਓ, ਰੱਖ ਲਓ, ਬਾਕੀ ਸਭ ਕੁਝ ਲੈ ਜਾਵਾਂਗੇ। ਸਾਰਿਆਂ ਨੇ ਅੱਡੋ ਅੱਡ ਦਲੀਲ ਤਾਂ ਵੀ ਆਹ ਚੀਜ਼ ਰੱਖ ਲਈਏ, ਆਹ ਚੀਜ਼ ਰੱਖ ਲਈ, ਲੱਗੇ ਗਿਣ। ਇੱਕ ਸਮਝਦਾਰ ਖਾਮੋਸ਼ ਲੜਕੀ ਨੂੰ ਬਣ ਕੇ ਆਈ ਘਰ ਵਿੱਚ, ਉਹਨੂੰ ਪੁੱਛੇ ਕੋਈ ਨਾ, ਇਹ ਤਾਂ ਬੋਲਦੀ ਨਹੀਂ, ਇਹਨੂੰ ਅਕਲੀ ਕੋਈ ਨਹੀਂ, ਤਾਂ ਕਮਲੀ ਹੈ, ਘੱਟ ਬੋਲਣ ਵਾਲੀ ਬੱਚੀ ਹੋ, ਗਿਣਨਾ ਇਸਤਰੀ ਦੀ ਮੁਖਾਲਫਤ ਇਸਤਰੀ ਕਰਦੀ ਹੈ, ਦੂਸਰਾ ਕੋਈ ਨਹੀਂ ਕਰਦਾ। ਘੱਟ ਬੋਲਣ ਵਾਲੀ ਨੂੰ ਨਕਮੀ ਕਿਹਾ ਜਾਂਦੀ। ਬਾਬੇ ਨੇ ਕਿਹਾ ਫਿਰ ਵੀ ਮੇਰੀ ਨੂੰਹ ਤਾਂ ਹੈ ਨਾ, ਮੈਂ ਵਿਆਹ ਕੇ ਲਿਆਉਂਦੀ ਹੈ, ਉਹਦੀ ਸਲਾਹ ਵੀ ਪੁੱਛ ਲਓ ਕੀ ਕਹਿੰਦੀ। ਪੁੱਛਿਆ ਗਿਆ, ਮੱਥਾ ਟੇਕ ਕੇ ਹੱਥ ਜੋੜ ਕੇ ਕਹਿੰਦੀ ਹੈ ਬਾਪੂ ਹੁਣ ਹੀ ਕਹਿ ਦੇ ਵੀ ਸਾਡਾ ਇਤਫਾਕ ਰਹਿਣ ਦੇ, ਬਾਕੀ ਸਭ ਕੁਝ ਲੈ ਜਾ। ਇਹ ਮੰਗ ਮੰਗੀ ਗਈ ਤੇ ਹੋਣੀ ਕਹਿੰਦੀ ਫਿਰ ਮੈਂ ਲਿਜਾਣਾ ਹੋਰ ਕੀ ਹੈ। ਜਿੰਨਾ ਚਿਰ ਕਿਸੇ ਘਰ ਦਾ ਕਿਸੇ ਕੌਮ ਦਾ ਇਤਫਾਕ ਰਹੇਗਾ, ਦੁਸ਼ਮਣ ਕਦੇ ਉਹਦੇ ਤੇ ਹਾਵੀ ਨਹੀਂ ਆ ਸਕੇਗਾ। ਜਿਸ ਵੇਲੇ ਆਪਣਾ ਇਤਫਾਕ ਖਤਮ ਹੋ ਜਾਏਗਾ ਫਿਰ ਮਰੇ ਉਹਦੀ ਸ਼ੇਰ ਬਣ ਜਾਣ। ਆਪਣੇ ਇਤਫਾਕ ਦੀ ਅੱਜ ਕਿਸੇ ਦੀ ਫਿਕਰ ਹੈ? ਕੋਈ ਫਿਕਰ ਨਹੀਂ। ਸਭ ਤੋਂ ਦੇਰਾ ਗੱਲ ਇਹ ਸੁਣਦੀ ਹੈ ਕਿੰਨੇ ਪਾਟੇ ਹੋਏ। ਮੈਂ ਕਈ ਵਾਰ ਕਦੀ ਕਿਹਾ ਕਰਦਾ ਹਾਂ, ਕਲਗੀ ਧਰਦੀ ਇਹ ਰੀਤ ਸੀ ਕਿ ਪੰਥ ਦੇ ਜਗਾਰੇ ਗੂੰਜਦੇ ਰਹਿਣ, ਪਰ ਅੱਜ ਮੇਰੇ ਵਰਗਾ ਕੰਮ ਬੁੱਧੀ ਆਦਮੀ ਤਾਂ ਹੈਰਾਨ ਹੈ ਕਿ ਕਿਹੜੇ ਪੰਥ ਦੀ ਗੱਲ ਕਰੇ, ਇੱਥੇ ਪੰਥ ਹੀ ਘਰ ਘਰ ਖੜੇ ਹੋ ਗਏ ਨੇ, ਗਲਤੀ ਨਹੀਂ ਕੀਤੀ ਜਾਂਦੀ। ਫਿਰ ਆਪਣੀ ਕਹਾਣੀ 'ਤੇ ਚੱਲਦਾ, ਨੀਤੀ ਦਾ ਆਸਰਾ ਲੈ ਲਈਏ ਬਾਈ। ਸਿੱਕਰੀਆਂ ਇਕੱਠੀਆਂ ਕਰ ਲਈਆਂ, ਬੋਰੀ ਭਰ ਲਈ, ਕੇਸ ਸੁੱਟ ਲਏ, ਪਿਛਾਂ ਪੁਰਸਦੀਆਂ ਪੱਗਾਂ ਬੰਨ ਲਈਆਂ, ਲੋਕਦਾਰ ਨਹੀਂ। ਉਸ ਜ਼ਮਾਨੇ ਵਿੱਚ ਸਮੁੱਚੇ ਤੌਰ ਦੀ ਪੰਜਾਬ ਦੀ ਵਸੋਂ ਕੇਸਾਤਾਰੀ ਹੁੰਦੀ ਸੀ, ਪੱਗ ਬੰਨਦੀ ਸੀ ਔਰ ਸ਼ਸਤਰਧਾਰੀ ਸੀ। ਤਲਵਾਰ ਔਰ ਨਿਜ਼ਾਮ ਉਮਨ ਬਹੁਤਿਆਂ ਹਰ ਇੱਕ ਕੋਲ ਹੋਇਆ ਕਰਦਾ, ਪਿੰਡ ਦੇ ਚੌਧਰੀਆਂ ਦੇ ਰੂਹ ਬਣਾ ਲਿਆ। ਪਹਿਲਾਂ ਦੁਸ਼ਮਣ ਤੱਕ ਪਹੁੰਚਣਾ ਤਾਂ ਚਾਹੀਦਾ ਹੈ ਨਾ। ਚਲੇ ਗਏ ਤਰਕੀਨ ਜੋੜੀ ਸਾਹਮਣੇ, ਇੱਕ ਬੇਰੀ ਖਲੋਤੀ, ਉਸਨੂੰ ਬੜੇ ਛੋਟੇ ਛੋਟੇ ਬੇਰ ਲੱਗਦੇ ਨੇ, ਉਹਦਾ ਨਾਮ ਲਾਚੀ ਬੇਰ। ਮੇਰੇ ਵੇਖਣ ਵਿੱਚ, ਕਿਉਂਕਿ ਪੌਣੀ ਸਦੀ ਤੋਂ ਉੱਪਰ ਜਾ ਰਿਹਾ ਨਾ, 80 ਨੂੰ ਪਹੁੰਚਣ ਲੱਗਾ, ਮੇਰੇ ਵੇਖਣ ਵਿੱਚ ਉਹ ਬੇਰੀ ਸੁੱਕ ਗਈ, ਮਗਰ ਉਹਦੀ ਇੱਕ ਜੜ ਹਰੀ ਰਹਿ ਗਈ ਸੀ, ਉਹ ਫੁੱਟ ਕੇ ਅੱਜ ਫਿਰ ਉਹ ਆਪਣਾ ਵਜੂਦ ਬਣਾਈ ਖਲੋਤੀ। ਜਿੰਨਾ ਚਿਰ ਕਿਸੇ ਕੌਮ ਦੀ ਜੜ ਬਾਕੀ ਰਹਿ ਜਾਏ, ਉਹ ਫਿਰ ਫੁੱਟ ਸਕਦੀ ਹੈ, ਜਦੋਂ ਜੜ ਵੀ ਖਤਮ ਹੋ ਜਾਏ ਫਿਰ ਤਾਂ ਮੁਕਰ ਹੋ ਜਾਏ। ਲਾਚੀ ਦੇ ਘੋੜੇ ਦੇ ਨਾਲ ਬੰਨ ਦਿੱਤੇ, ਦਰਕੀਨ ਜੋੜੀ ਵੱਲੇ ਹੋਏ, ਪਹਿਰੇਦਾਰ ਖਲੋਤਾ, ਉਸਨੇ ਕਿਹਾ ਕਿੱਧਰ ਚੱਲੇ ਹੋ? ਇਲਾਕੇ ਦੇ ਚੌਧਰੀ ਆ ਬਾਈ, ਮਾਮਲਾ ਤਾਰਨ ਆਏ ਆ, ਚੌਧਰੀ ਸਾਹਿਬ ਦਾ ਹੁਕਮ ਹੋਇਆ ਸੀ, ਪੈਸੇ ਦੀ ਲੋੜ ਹੈ, ਛੇਤੀ ਲਿਆ। ਉਹ ਉਂਗਲ ਤੇ ਅੰਗੂਠਾ ਖੜਕਾ ਕੇ ਕਹਿੰਦਾ ਫਿਰ ਮੇਰਾ ਹਿੱਸਾ। ਜਿੱਥੇ ਅੰਗਰੇਜ਼ ਦੇ ਬਰਖਿਲਾਫ਼ ਲੜਦੇ ਸਨ, ਸਾਡੇ ਲੀਡਰ ਕਿਆ ਕਰਦੇ ਸੀ, ਇਹ ਰਿਸ਼ਵਤ ਅੰਗਰੇਜ਼ ਦੀ ਦੇਣ ਹੈ, ਜਿਹਦੇ ਅੰਗਰੇਜ਼ ਚਲਿਆ ਗਿਆ ਇੱਥੇ ਵੱਡੀ ਕੋਈ ਨਹੀਂ ਲਵੇ। ਸ਼ੁਕਰ ਹੈ ਅੰਗਰੇਜ਼ ਗਿਆ ਤੇ ਮੇਰੇ ਦੇਸ਼ ਚੋਂ ਵੱਡੀ ਹਟ ਗਈ, ਨਹੀਂ ਤਾਂ ਪਤਾ ਨਹੀਂ ਮੇਰੇ ਦੇਸ਼ ਦਾ ਅੱਜ ਹਾਲ ਕੀ ਹੁੰਦਾ। ਮੇਰੇ ਸਿਰਫ ਬੁਨਿਆਦ ਵਿੱਚ ਹੈ, ਸ਼ਕੁੰਤਲਾ ਤੋਂ 28,000 ਸਾਲ ਪਹਿਲਾਂ ਲਿਖੀ ਇਸ ਕਾਲੀਦਾਸ ਨੇ, ਉਹਦੇ 'ਚ ਵੱਡੀ ਦਾ ਜ਼ਿਕਰ, ਮਹਾਂਭਾਰਤ ਦੀ ਰਿਸ਼ਵਤ ਦਾ ਜ਼ਿਕਰ ਹੈ। ਉਹ ਮੈਂ ਕਹਿੰਦਾ ਜਿਹਦਾ ਰੱਬ ਵੀ ਰਿਸ਼ਵਤ ਲੈਂਦਾ ਹੈ, ਉਹ ਬੰਦਾ ਰਿਸ਼ਵਤ ਕਿਵੇਂ ਨਹੀਂ ਲਏਗਾ? ਕਿਉਂਕਿ ਜੋ ਪੁਰਾਣੀ ਸੰਸਥਾ ਮੁਤਾਬਕ ਰੱਬ ਦੀ ਤਸਵੀਰ ਉਹ ਵੀ ਵੱਡੀ ਖੋਰ, ਬੜਾ ਆਸਾਂ ਵੀ ਵੱਡੀ ਖੋਰ ਲਿਆ, ਕਿਉਂਕਿ ਉਹੀ ਹੈ ਨਾ। ਅਸੀਂ ਅੰਤ ਹਿੰਦੂਆਂ ਵੀ ਤੋਂ ਸਿੱਖ ਬਣੇ ਹਾਂ ਨਾ, ਉਹਨਾਂ ਦਾ ਸਾਡੇ 'ਤੇ ਅੱਜ ਵੀ ਹੈ ਔਰ ਰਹੇਗਾ ਵੀ। ਮੈਂ ਇੱਕ ਨਿੱਜੀ ਮਿਸਾਲ ਦੇਣਾ, ਕੋਠੀ ਦੇ ਸਾਹਮਣੇ ਇੱਕ ਸਫੈਦਾ ਲਾਇਆ, ਉਹਨੂੰ ਪਿਛਲੇ ਸਾਲ ਤਾਰਾਂ ਨਾਲ ਜਾਂਚ ਕਰਾਇਆ, ਬਿਜਲੀ ਦੇ 'ਤੇ ਕੱਟਿਆ ਕਾਫੀ ਵੱਡਾ, ਬੱਚਿਆਂ ਨੇ ਉਹਦੇ ਮੁੱਢ ਤੋਂ ਕੋਈ 2 ਫੁੱਟ ਲਾ ਕੇ ਰਾਤ ਰਾਣੀ ਦਾ ਬੂਟਾ ਲਾਤਾ। 3-4 ਸਾਲ ਉੱਤੇ ਰਾਤ ਰਾਣੀ ਦੇ ਫੁੱਲ ਆਉਂਦੇ ਰਹੇ, ਪਰ ਜਿਸ ਵੇਲੇ ਹੇਠੋਂ ਜੜ੍ਹਾਂ ਪਿਉਂਦ ਹੋ ਗਈਆਂ, ਰਾਤ ਰਾਣੀ ਦੇ ਬੂਟੇ ਉੱਤੇ ਸਫੈਦੇ ਦੇ ਫੁੱਲ ਆਉਣ ਲੱਗ ਪਏ। ਕਿਉਂਕਿ ਹਮੇਸ਼ਾ ਵੱਡੀ ਤਾਕਤ ਛੋਟੀ ਤਾਕਤ ਨੂੰ ਹਜ਼ਮ ਕਰਦੀ ਹੈ, ਛੋਟੀ ਤਾਕਤ ਵੱਡੀ ਨੂੰ ਹਜ਼ਮ ਨਹੀਂ ਕਰ ਸਕਿਆ ਕਰਦੀ। ਭਰੀ ਹੋਈ ਬਾਲਟੀ ਪਾਣੀ ਦੀ, ਇੱਕ ਗਲਾਸ ਉੱਬਲਦੇ ਪਾਣੀ ਦਾ ਉਹਦੇ 'ਚ ਪਾ ਦਿਓ, ਉਹ 'ਚ ਗਰਮੀ ਰਹੇਗੀ, ਕਿਉਂਕਿ ਬਹੁਤ ਗਿਣਤੀ ਹਮੇਸ਼ਾ ਘੱਟ ਗਿਣਤੀ ਨੂੰ ਜਦਬ ਕਰਦੀ ਹੈ, ਘੱਟ ਗਿਣਤੀ ਨਹੀਂ। ਖੈਰ, ਰਿਸ਼ਵਤ ਹਟੇਗੀ ਜਾਂ ਨਹੀਂ ਹਟੇਗੀ ਇਹ ਬਾਬ ਮੈਂ ਨਹੀਂ ਜਾਣਦਾ, ਕਿਉਂਕਿ ਨਾ ਮੈਂ ਅਫਸਰ ਹਾਂ, ਨਾ ਮੇਰਾ ਕੋਈ ਬੱਚਾ ਇੱਥੇ ਅਫਸਰ ਹੈ, ਤੂੰ ਨਾ ਅਫਸਰਾਂ ਨਾਲ ਵਾਹ ਪੈਂਦਾ ਹੈ, ਉਹਨਾਂ ਨੇਕ ਇਨਸਾਨਾਂ ਤੋਂ ਜਿੰਨਾ ਰੱਬ ਦੂਰ ਰੱਖੇ ਉਨੇ ਚੰਗਾ। ਉਹਨੇ ਕਿਹਾ ਵੀ ਮੇਰਾ ਹਿੱਸਾ, ਉਹਨੇ ਕਿਹਾ ਘਬਰਾਓ ਨਾ, ਅੰਦਰ ਸਾਨੂੰ ਵੀ ਇਨਾਮ ਮਿਲੇਗਾ ਤੇਰਾ, ਸਤਿਮ ਦੇ ਕੇ ਜਾਵਾਂਗੇ, ਚੁੱਪ ਕਰਕੇ ਨਹੀਂ ਜਾਂਦੇ ਚੋਰਾਂ ਵਾਂਗ। ਅੰਦਰ ਕਹਿ ਜਾ ਕੇ ਮੱਥਾ ਟੇਕਿਆ, ਅੰਦਰ ਨਾਚ ਹੋ ਰਿਹਾ ਵੀ ਇਸਵਾਂ ਦਾ, ਸ਼ਰਾਬ ਦਾ ਦੌਰ ਚੱਲ ਰਿਹਾ, ਹੁੱਕਾ ਪੀਤਾ ਜਾ ਰਿਹਾ, ਅੰਦਰ ਅੱਗ ਬਲ ਉੱਠੀ ਹੈ ਤੁਹਾਂ ਦੇ, ਪਰ ਗੁੱਸੇ 'ਤੇ ਕਾਬੂ ਪਾ ਲਏ। ਜੋ ਮਨੁੱਖ ਲੋੜ ਅਨੁਸਾਰ ਆਪਣੇ ਗੁੱਸੇ 'ਤੇ ਕਾਬੂ ਪਾਉਣਾ ਨਹੀਂ ਜਾਣਦਾ, ਕਦੇ ਸਫਲ ਨਹੀਂ ਹੋਇਆ ਕਰਦਾ। ਔਰ ਜਿਹੜੀ ਕੌਮ ਵੀ ਸਮੇਂ ਅਨੁਸਾਰ ਆਪਣੇ ਗੁੱਸੇ 'ਤੇ ਕਾਬੂ ਪਾਉਣਾ ਨਹੀਂ ਜਾਣਦੀ, ਉਹ ਵੀ ਗਲਤੀ ਕਰਿਆ ਕਰਦੀ। ਖਾਨ ਨੇ ਸਮਝਿਆ ਮੈਨੂੰ ਨਮਸਕਾਰ ਕਰ ਰਹੇ, ਸੋ ਦੋਵੇਂ ਅੰਦਰ ਦਾਖਲ ਹੁੰਦੇ ਨੇ, ਅੱਗੇ ਰੱਬ ਕਰੇ ਬਾਈ। Thank you. ਕਵੀਆਂ ਨੇ ਇਹ ਲਿਖਿਆ ਹੈ ਕਿ ਵੇਸਵਾ ਦੇ ਗਹਿਣੇ ਲਾ ਲੈ, ਮੈਂ ਇਹਦੇ ਉਲਟ ਕਿਹਾ ਬਈ ਕਿ ਮੱਥੇ ਦੇ ਗਹਿਣੇ ਲਾ ਲੈ। ਹੁਣ ਮੇਰੇ ਕਹਿਣ ਨਾਲ ਤਾਂ ਗੱਲ ਸੱਚੀ ਨਹੀਂ ਨਾ ਹੋ ਜਾਂਦੀ, ਦਲੀਲ ਦੇਣੀ ਪਏਗੀ, ਗਵਾਹੀ ਦੇਣੀ ਪਏਗੀ। ਰਤਨ ਸਿੰਘ ਪੰਗੂ ਸਰਦਾਰ ਮਹਿਤਾਬ ਸਿੰਘ ਦਾ ਪੋਤਰ, ਮਹਿਤਾਬ ਸਿੰਘ ਨੇ ਰਾਏ ਸਿੰਘ, ਰਾਏ ਸਿੰਘ ਦਾ ਰਤਨ ਸਿੰਘ ਹੈ, ਕਿਸੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖੇ, ਤੋ ਲਿਖਦਾ ਹੈ ਮੱਸੇ ਕਾ ਇਮ ਸੀਸ ਉਤਾਰਿਓ, ਜਿਉਂ ਕਰ ਕਦੂਆ ਬੇਲੋਂ ਉਤਾਰਿਓ, ਹੋਤੇ ਜੋ ਜੇਵਰ ਤਾਕੇ ਦੁਆਰੇ, ਸੁਖਾ ਸਿੰਘ ਸੋਨੀ ਉਤਾਰਿਓ। ਤਾਂ ਕਿ ਪ੍ਰਣਾਮ ਹੈ, ਪ੍ਰੋਨਾਉਨ ਹੈ, ਜਿਹੜੇ ਮੱਥੇ ਦੇ ਉਤਾਰੇ ਗਏ ਸੀ ਉਹ ਲਾਏ ਸੀ, ਵਿਸਰ ਨਹੀਂ। ਮੇਰੀ ਰਾਏ ਹੈ ਵੇਸਵਾ ਗੁਨਾਹਗਾਰ ਨਹੀਂ ਹੈ, ਹੋ ਸਕਦਾ ਉਹ ਆਪਣੇ ਆਪ ਗੁਨਾਹ ਬਖਸ਼ਾਉਣ ਵਾਸਤੇ ਤਾਂ ਜਾਂਦੀ, ਗਾਉਣ ਵਾਸਤੇ ਨਹੀਂ ਸੀ ਜਾਂਦੀ। ਗੁਨਾਹਗਾਰ ਉਹ ਜਿਹੜਾ ਜਾ ਕੇ ਉਸਨੂੰ ਨਚਾ ਰਿਹਾ, ਉਹਦਾ ਗੁਨਾਹ ਕੀ? ਕਾਜ਼ੀ ਨੂਰ ਮੁਹੰਮਦ ਨੇ ਜੰਗਨਾਮਾ ਲਿਖਿਆ ਹੈ, ਸਿੱਖਾਂ ਦੇ ਬਰਖਿਲਾਫ ਉਹਦੇ ਮਨ ਵਿੱਚ ਇੰਨਾ ਸਾੜਾ ਹੈ, ਸਾਰੀ ਕਿਤਾਬ ਵਿੱਚ ਕਿਤੇ ਉਹ ਸਿੱਖ ਸ਼ਬਦ ਨਹੀਂ ਵਰਤਦਾ, ਸੱਗ ਵਰਤਦਾ, ਜਿਹਦਾ ਅਰਥ ਕੁੱਤਾ। ਜਿਹੜਾ ਬੰਦਾ ਸਾਰੀ ਕਿਤਾਬ ਵਿੱਚ ਸਿੱਖਾਂ ਨੂੰ ਕੁੱਤਾ ਕਹਿ ਕੇ ਪੁਕਾਰਦਾ ਹੈ, ਜੇ ਉਹ ਵੀ ਸਿੱਖਾਂ ਦੀ ਤਾਰੀਫ ਕਰੇ ਤਾਂ ਅੰਦਾਜ਼ਾ ਲਗਾਓ ਸਾਡੇ ਵੱਡਵੇ ਦੇ ਕਿਸ ਆਚਰਣ ਦੇ ਮਾਲਕ ਹੋਣਗੇ। ਜਿਹੜੀ ਦੁਸ਼ਮਣ ਤਾਰੀਫ ਕਰਦਾ ਹੈ ਉਹ ਕਿੰਨੀ ਅੱਛੀ ਹੋਈ। ਜੰਗਨਾਮੇ ਦਾ ਆਖਰੀ ਚੈਪਟਰ ਹੈ ਦਰ ਬਿਆਨ ਤਾਰੀਫੇ ਸਗਾਂ। ਹੁਣ ਮੈਂ ਇਹਨਾਂ ਕੁੱਤਿਆਂ ਦੀ ਤਾਰੀਫ ਕਰਦਾ ਤਾਂ ਪਹਿਲਾ ਮਿਸਰਾ ਹੈ ਸਗਾਂ ਰਾ ਮਗੋ ਸਦ ਕੇ ਹਸ਼ਤੰਦ ਸ਼ੇਰ, ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਕੋਈ ਸ਼ੇਰਾਂ ਦੇ ਬਰਾਬਰ। ਅੱਗੇ ਇਹਨੀ ਤਾਰੀਫ ਕੀਤੀ, ਕਹਿੰਦਾ ਇਹਨਾਂ ਵਿੱਚ ਝੂਠ ਨਹੀਂ, ਇਹਨਾਂ ਵਿੱਚ ਗੁਨਾਹ ਨਹੀਂ, ਵੈਰੀ ਦੀ ਇਸਤਰੀ ਦਾ ਵੀ ਦੁਪੱਟਾ ਨਹੀਂ ਕਦੇ ਲਾਉਂਦੇ, ਦੁਸ਼ਮਣ ਦੀ ਇਸਤਰੀ ਵੀ ਮਿਲ ਪਏ ਤਾਂ ਉਸਨੂੰ ਮਾਂ ਕਹਿ ਕੇ ਬੁਲਾਉਂਦੇ। ਅਨੰਦਪੁਰ ਦੀ ਲੜਾਈ ਹੋ ਰਹੀ, ਦੁਸ਼ਮਣ ਨੱਸ ਗਿਆ, ਸਿੱਖਾਂ ਦੇ ਘੇਰੇ ਵਿੱਚ ਦੁਸ਼ਮਣ ਦੇ ਡੋਲੇ ਆ ਗਏ, ਘਿਰ ਕੇ ਲੈ ਆਏ। ਹਜ਼ੂਰ ਨੇ ਦੇਖਿਆ ਬੜੇ ਜੋਸ਼ ਵਿੱਚ ਤਾਂ ਕੁੱਠੇ, ਕਹਿੰਦੇ ਕੌਣ ਹਨ? ਸਿੱਖਾਂ ਸਿਰ ਪਾ ਕੇ ਸੱਚੇ ਪਾਤਸ਼ਾਹ ਦੁਸ਼ਮਣ ਆਇਆ ਸੀ, ਉਹਨੂੰ ਨੱਸ ਗਿਆ, ਇਹ ਉਹਦੀਆਂ ਬੇਗਮਾਂ ਲਿਆ ਦੀਆਂ। ਦੂਜਾ ਸਵਾਲ ਕੀਤਾ ਮਹਾਰਾਜ ਨੇ ਕਿ ਇਹ ਦੱਸ ਸਕਦੇ ਹੋ ਇਹਨਾਂ ਦੇ ਵਿੱਚ ਜੋ ਇਸਤਰੀਆਂ ਰੋ ਰਹੀਆਂ ਨੇ ਉਮਰ ਕੀ ਹੈ? ਸਿੱਖਾਂ ਨੇ ਸਿਰ ਚੁਕਾ ਕੇ ਕਿਹਾ ਸੱਚੇ ਪਾਤਸ਼ਾਹ ਅਸੀਂ ਪੱਲਾ ਚੁੱਕ ਕੇ ਨਹੀਂ ਵੇਖੇ, ਗਲਾ ਦੱਸ ਰਿਹਾ ਇਸਤਰੀਆਂ ਹਨ, ਪੱਲਾ ਚੁੱਕ ਕੇ ਨਹੀਂ ਵੇਖਿਆ। ਹਜ਼ੂਰ ਨੇ ਕਿਹਾ ਸਿੱਖੋ ਟਿੱਕੀ ਦੀ ਲਾਜ ਰੱਖ ਲਈ, ਜੇ ਦੁਸ਼ਮਣ ਦੀ ਇਸਤਰੀ ਦਾ ਪੱਲਾ ਚੁੱਕ ਕੇ ਵੀ ਵੇਖਦੇ ਦਿਲ ਲਲਚਾ ਜਾਂਦਾ, ਟਿੱਕੀ ਨੂੰ ਦਾਗ ਲੱਗ ਜਾਂਦਾ। ਸਿੱਖਾਂ ਅੱਜ ਸਾਡਾ ਆਚਰਣ ਇਹ ਹੈ, ਪਹਿਲੇ ਆਚਰਣ ਹੋਏਗਾ ਕੌਮ ਜਿੱਤੇਗੀ, ਜਿਹਨੇ ਕਿ ਆਚਰਣ ਕਮਜ਼ੋਰ ਹੈ ਨਹੀਂ ਮਿਲੇ। 47 ਤੋਂ ਪਹਿਲਾਂ ਦੀਆਂ ਗਲਤੀਆਂ ਅੱਜ ਭੁਗਤ ਰਹੇ ਹਾਂ, ਪਦਰੇ ਕਿੰਨਾ ਚਿਰ ਭੁਗਤਣੀਆਂ ਪੈਣਗੀਆਂ। ਮੈਂ ਆਪਣੀ ਜੀਵਨੀ ਲਿਖੀ, ਬੜੀ ਮਾਮੂਲੀ ਪੱਧਰ ਤੋਂ ਉੱਠ ਕੇ ਮੈਨੂੰ ਗੁਰੂ ਮਹਾਰਾਜ ਜੀ ਦੀ ਕਿਰਪਾ, ਮੇਰੇ 'ਚ ਗੁਣ ਨੇ, ਮੇਰੇ ਨਾਲ ਬਹੁਤੇ ਗੁਣੀ ਨੇ ਜਿਹੜੇ ਧੱਕੇ ਖਾਂਦੇ ਫਿਰਦੇ ਨੇ। ਇਹ ਤਾਂ ਨਿਰੰਕਾਰ ਜੀ ਕੋਈ ਚੇਚੀ ਬਖਸ਼ਿਸ਼ ਹੋ ਗਈ ਹੈ, ਜਿਸ 'ਤੇ ਉਹ ਰਹਿਮ ਕਰਦੇ, ਇੱਕ ਜਾਗਾਂਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ ਮੈਂ ਜਿੰਨੀ ਲਿਖੀ ਹੈ। 47 ਦੇ ਵਿੱਚ ਅੰਗਰੇਜ਼ ਨੇ ਐਲਾਨ ਕੀਤਾ ਸੀ ਦੋ ਕੌਮਾਂ ਦੀ ਤਿੰਨ ਕੌਮਾਂ ਹਨ, ਅਸੀਂ ਤਿੰਨਾਂ ਕੌਮਾਂ ਨਾਲ ਇਨਸਾਫ ਕਰਾਂਗੇ। ਜਿਸ ਵੇਲੇ ਕੈਬਨਿਟ ਮਿਸ਼ਨ ਆਇਆ ਸਾਡੇ ਚਾਰੇ ਵੀਰ ਮਾਸਟਰ ਤਾਰਾ ਸਿੰਘ ਜੀ ਉਹ ਗਿਆਨੀ ਕਰਤਾਰ ਸਿੰਘ ਜੀ ਸਰਦਾਰ ਬਲਦੇਵ ਸਿੰਘ ਔਰ ਹਰਨਾਮ ਸਿੰਘ ਐਡਵੋਕੇਟ ਇਹ ਜਾ ਕੇ ਮਿਲਦੇ ਰਹੇ ਅਤੇ ਸਾਰਿਆਂ ਦੀ ਰਾਏ ਇੱਕ ਨਹੀਂ ਸਾਡੀ। ਜਾਟਸਨ ਕਹਿੰਦਾ ਹੈ ਸਿੱਖਾਂ ਨੂੰ ਆਪ ਵੀ ਪਤਾ ਨਹੀਂ ਸੀ ਵੀ ਉਹਨਾਂ ਨੂੰ ਮੰਗਣਾ ਕੀ ਚਾਹੀਦਾ, ਕੀ ਜ਼ਰੂਰੀ ਹੈ। ਜਿੰਨੇ ਇਹ ਕੌਮ ਨੂੰ ਇਹ ਪਤਾ ਹੀ ਨਹੀਂ ਮੈਨੂੰ ਚਾਹੀਦਾ ਕੀ ਹੈ, ਉਹ ਹਾਸਲ ਕੀ ਕਰੇਗੀ। ਅਸਲ ਚੱਜ ਨੂੰ ਬਹੁਤ ਥੱਕ ਗਿਆ ਮੈਂ, ਬਾਬਿਆਂ 'ਤੇ ਵੀ ਆ ਗਿਆ ਲੈ ਲਈਏ, ਮੈਂ ਇੱਥੋਂ ਆਉਣ ਵਾਲੇ ਪਿੱਛੋਂ ਬੋਲਣ ਵਾਲੇ ਸੱਜਣ ਆ ਜਾਣ, ਨੌਜਵਾਨ ਹਨ, ਜਵਾਨੀ ਦੇ ਵੇਲੇ ਕਈ ਵਾਰ ਗੁਰਪੁਰਬ ਵਾਸਤੇ 10-10 12-12 ਘੰਟੇ ਦੀ ਲੈਕਚਰ ਦਿੱਤਾ ਹੈ, ਪਰ ਹੁਣ ਮੁਸ਼ਕਿਲ ਬਣ ਗਈ ਉਮਰ ਦਸਤਰ ਆ ਗਿਆ। ਇੱਕ ਲਤੀਫਾ ਸੁਣਾ ਕੇ ਖਤਮ ਕਰਦਾ, ਇੱਕ 10 ਸਾਲ ਦਾ ਲੜਕਾ, ਉਹਦਾ ਮਾਂ ਬਾਪ ਸਮੇਂ ਤੋਂ ਪਹਿਲਾਂ ਬੁੱਢੇ ਹੋਏ, ਭੁੱਖ ਦੇ ਮਾਰੇ ਫਟੀਆਂ ਲੀਰਾਂ, ਪੈਰਾਂ ਤੋਂ ਨੰਗੇ ਹੱਡੀਆਂ ਨਿਕਲੀਆਂ ਹੋਈਆਂ, ਅਖਵਾਨੇ ਅੰਦਰ ਤਸੇ ਹੋਏ ਅਤੇ ਚਲੇ ਜਾ ਰਹੇ ਕਿਤੇ ਭਗਵਾਨ ਵਿਸ਼ਨੂੰ ਔਰ ਉਹਨਾਂ ਦੀ ਪਤਨੀ ਸ਼੍ਰੀ ਲਕਸ਼ਮੀ ਜੀ ਉਹ ਵੀ ਜਾ ਰਹੇ। ਹਿੰਦੂ ਮਿਥਿਹਾਸ ਅਨੁਸਾਰ ਭਗਵਾਨ ਕ੍ਰਿਸ਼ ਭਗਵਾਨ ਵਿਸ਼ਨੂੰ ਦਾ ਕੰਮ ਹੈ ਹਰ ਇੱਕ ਦਾ ਰਿਜ਼ਕ ਦੇਣ, ਹਰ ਇੱਕ ਨੂੰ ਰੋਜ਼ੀ ਦੇਣੀ, ਅਤੇ ਬਰਮਾ ਦੀ ਮੌਜ ਉਹਦਾ ਮਤਲਬ ਬੱਚੇ ਸਾਰਿਆਂ ਨੂੰ ਜਨਮ ਦੇਣਾ, ਉਹਦੇ ਕੋਲ ਕੋਈ ਜ਼ਿੰਮੇਵਾਰੀ ਨਹੀਂ। ਖੈਰ ਵਿਸ਼ਨੂੰ ਦਾ ਕੰਮ ਹੈ ਰਿਜ਼ਕ ਦੇਣਾ। ਲਕਸ਼ਮੀ ਨੂੰ ਤਰਸ ਆਇਆ, ਕਹਿੰਦੀ ਭਗਵਾਨ ਤੁਸੀਂ ਰਿਜ਼ਕ ਦਾ ਤਾਂ ਸਾਰੇ ਦੇ ਮੰਨੇ ਕਹਿੰਦੇ ਹੋ, ਇਹਨਾਂ ਨੂੰ ਕੁਛ ਕਿਉਂ ਨਹੀਂ ਦਿੰਦੇ, ਇਹ ਕਿਉਂ ਭੁੱਖੇ ਮਰ ਰਹੇ ਨੇ। ਭਗਵਾਨ ਕਹਿੰਦੇ ਲਕਸ਼ਮੀ ਇਹਨਾਂ ਦੇ ਭਾਗਾਂ 'ਚ ਕੁਛ ਨਹੀਂ। ਕਹਿੰਦੇ ਭਗਵਾਨ ਵੀ ਭਾਗ ਵੀ ਤੁਸਾਂ ਬਣਾਉਣੇ ਨੇ, ਕਹਿੰਦੇ ਨਹੀਂ ਭਗਵਾਨ ਭਾਗ ਇਨਸਾਨ ਨੂੰ ਆਪ ਬਣਾਉਣੇ ਪੈਂਦੇ। ਰਜਾ ਇਹਨਾਂ ਨੂੰ ਕਹਿ ਦੇ ਵੀ ਤਿੰਨੇ ਜਣੇ ਇੱਕ ਇੱਕ ਵਾਰ ਮੰਗ ਲੈਣ, ਮੈਂ ਪੂਰਾ ਕਰ ਰਿਹਾ, ਜੋ ਮੰਗਣਗੇ ਦੇ ਦੇਣ, ਇੱਕ ਇੱਕ ਵਾਰ ਮੰਗ ਲੈ। ਬੱਚੇ ਨੇ ਪਿਤਾ ਨੂੰ ਕਿਹਾ ਪਿਤਾ ਜੀ ਪਹਿਲਾਂ ਤੁਸੀਂ ਵਾਰ ਮੰਗੋ। ਆਦਰ ਮਾਣ ਰੱਖਣ ਵਾਸਤੇ ਉਹਨੇ ਘਰ ਜੀ ਨੂੰ ਕਿਹਾ ਭਲੀਏ ਲੋਕੇ ਪਹਿਲਾਂ ਤੂੰ ਵਾਰ ਮੰਗ ਲੈ, ਮੈਂ ਫਿਰ ਵਾਰ ਮੰਗ ਲਾਂਗਾ। ਮਾਣ ਪਿਤਾ ਉਸਨੂੰ ਇਸਤਰੀ ਨੂੰ ਗਿੰਨੀ ਲੋੜ ਆਪਣੇ ਰੂਪ ਦੀ ਹੈ, ਜੇ ਜਿੰਨਾ ਲਾਲਚ ਆਪਣੇ ਰੂਪ ਦਾ ਹੈ ਸੰਸਾਰ ਦੀ ਕਿਸੇ ਚੀਜ਼ ਦਾ ਨਹੀਂ। ਗੁਰਬਾਣੀ ਵਿੱਚ ਵੀ ਆਇਆ ਬੇਜ ਪੜੇ ਪਰ ਪੰਡਿਤ ਮੂਹੇ ਰੂਪ ਦੇਖ ਦੇਖ ਨਾਰੀ, ਹੁਣ ਕਿ ਸਮਾਂ ਮਿਲਿਆ ਹੈ। ਕਹਿੰਦੀ ਹੈ ਭਗਵਾਨ ਮੈਂ 16 ਸਾਲ ਦੀ ਅਨੂਪਮ ਸੁੰਦਰੀ ਬਣ ਜਾਵਾਂ, ਮੇਰੇ ਵਰਗੀ ਕੋਈ ਨਾ ਹੋਵੇ। ਤਥਾਸਤੂ ਖੂਬਸੂਰਤ ਬਣ ਗਈ ਹੈ, ਰੇਸ਼ਮੀ ਪੁਸ਼ਾਕ ਹੈ, ਸੁਰ ਦੀਆਂ ਕਿਰਨਾਂ ਚਮਕਦੀ ਹੈ ਭਾਈ ਜੀ, ਕਦੇ ਆਪਣੇ ਵੱਲੇ ਵੇਂਦੀ ਕਦੇ ਆਪਣੇ ਮਾਲਕ ਵੱਲੇ ਵੇਂਦੀ। ਇਲਾਕੇ ਦਾ ਰਾਜਕੁਮਾਰ ਆਇਆ, ਇਹਨਾਂ ਮੰਗਤਿਆਂ ਨਾਲ ਇਤਨੀ ਖੂਬਸੂਰਤ, ਦੋ ਮਾਰੇ ਛਾਂਟੇ ਬੁੱਢੇ ਦੇ ਅਤੇ ਇੱਕ ਮਾਰਿਆ ਬੱਚੇ ਦੇ, ਕਹਿੰਦਾ ਬੈਠ ਮੇਰੇ ਘੋੜੇ ਦੇ ਮਗਰ, ਮੈਂ ਤੈਨੂੰ ਸਾਰੀਆਂ ਰਾਣੀਆਂ ਵਿੱਚੋਂ ਪਟਰਾਣੀ ਬਣਾਵਾਂਗਾ, ਮੇਰੇ ਨਾਲ ਗੱਦੀ 'ਤੇ ਬੈਠਿਆ ਕਰੇਗੀ। ਗੱਦੀ ਦਾ ਲਾਲ ਜੇ ਪੁੱਤਰ ਔਰ ਪਤੀ ਜੀ ਭੁੱਲ ਗਏ ਨੇ, ਮਾਰ ਕੇ ਪਲਾਕੀ ਪਿੱਛੇ ਹੋ ਬੈਠੀ, ਵਿਛੜਨ ਲੱਗਿਆ ਬਾਈ ਬਾਈ ਵੀ ਨਹੀਂ ਕਿਹਾ ਕਿਸੇ ਨੂੰ, ਸੁਣੋ ਵੀ ਸੋਚਣ ਲੱਗਿਆ ਬੁੱਢਾ ਵੀ ਮੈਂ ਚੰਗਾ ਵਾਰ ਮੰਗਿਆ, ਘਰ ਦੀ ਵੀ ਗੁਆ ਲਈ ਹੈ, ਦੋ ਕੁ ਪੈਲੀਆਂ 'ਤੇ ਜੇ ਗਏ ਸਨ, ਕਹਿੰਦਾ ਭਗਵਾਨ ਹੁਣ ਮੇਰੀ ਵਾਰੀ ਹੈ, ਮੈਂ ਵੀ ਵਾਰ ਮੰਗ ਲੈਣ ਦੇ। ਕਹਿੰਦਾ ਤਥਾ ਤੂੰ ਮੰਗ, ਕਹਿੰਦੇ ਮੇਰੇ ਘਰ ਦੀ ਦਾ ਮੂੰਹ ਸੂਰਨੀ ਵਾਲਾ ਬਣ ਜਾਏ। ਫਿਰ ਤਥਾ ਤੂੰ ਉਹ ਸ਼ਾਹਜ਼ਾਦੇ ਨੇ ਵੇਖਿਆ ਵੀ ਮਗਰ ਉਹ ਕੁਰਕੁਰ ਦੀ ਆਵਾਜ਼ ਕੇ ਹੀ ਆ ਰਹੀ ਹੈ, ਦੇਖਿਆ ਤੇ ਸੂਰਨੀ ਬੈਠੀ ਉਹਨੇ ਫੜੀ ਤੋਣੋ ਤੇ ਥਾਂ ਸੜਦੀ, ਕੁਛ ਲੇਡਾ ਹੈ ਮੇਰੇ ਭਾਵੇਂ ਮੈਂ ਕੀ ਪਾ ਲਿਆ। ਲਾਈ ਘੋੜੇ ਨੂੰ ਵੱਡੀ ਦੌੜ ਗਿਆ, ਪਿੱਛੋਂ ਸਾਈਡ ਸਾਈਡ ਤੁਰਦਾ ਮਾਲਕ ਵੀ ਆ ਗਿਆ, ਕਹਿੰਦਾ ਮਹਾਰਾਣੀ ਜੀ ਨਮਸਕਾਰ, ਉਹਦੇ ਪੈਰਾਂ 'ਤੇ ਟਹਿਲੀ ਪੀ ਵੀ ਕਿਵੇਂ ਮੈਨੂੰ ਬਚਾ। ਬੱਚੇ ਨੇ ਕਿਹਾ ਹੁਣ ਮਹਾਰਾਜ ਮੇਰੀ ਵਾਰੀ ਹੈ ਵਾਰ ਮੰਗਣ ਦੀ, ਜਿਹਨੂੰ ਕਿਹਾ ਤੂੰ ਵਾਰ ਮੰਗ ਲੈ। ਕਹਿੰਦਾ ਮਾਲਕ ਮੇਰੀ ਮਾਂ ਨੂੰ ਪਹਿਲਾਂ ਵਰਗੀ ਬਣਾ ਦੇ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਵਾਰ ਤਿੰਨਾਂ ਨੇ ਮੰਗ ਲਏ ਹੈ ਅਤੇ ਹਾਸਲ ਕੁਝ ਨਹੀਂ ਹੋਇਆ, ਇਤਨੀਆਂ ਕੁਰਬਾਨੀਆਂ ਕੌਮ ਨੇ ਦਿੱਤੀਆਂ ਨੇ, ਹਾਸਲ ਕੀ ਕੀਤਾ ਹੈ, ਮੈਂ ਇਹ ਗੱਲ ਕਹਿ ਕੇ ਸਮਾਪਤ ਕਰਦਾ ਹਾਂ। ਸੋ ਇਹ ਦੋ ਪ੍ਰਸੰਗ ਪਰੇ ਹਨ, ਜੋ ਕੁਛ ਮੈਂ ਪੜ੍ਹਿਆ ਹੈ ਵਿਚਾਰਿਆ ਲਿਖ ਕੇ ਕਰ ਦਿੱਤਾ ਹੈ, ਇਤਿਹਾਸਾਂ 'ਤੇ ਆਲੋਚਨਾ ਕੀਤੀ ਹੈ ਜਿੱਥੇ ਉਹਨਾਂ ਦੀ ਗਲਤੀਆਂ ਹਨ, ਸਿੱਖ ਸਿਧਾਂਤ ਦੇ ਉਲਟ ਲਿਖੇ। ਸੂਰਜ ਪ੍ਰਕਾਸ਼ ਸਭ ਤੋਂ ਵਧੇਰੇ, ਸੂਰਜ ਪ੍ਰਕਾਸ਼ ਜਿਹਦਾ ਸਭ ਤੋਂ ਵਧੇਰੇ ਕਥਾ ਹੁੰਦੀ ਹੈ, ਮੇਰਾ ਦਾਅਵਾ ਹੈ ਜਿੰਨੀ ਸਿੱਖੀ ਨੂੰ ਤਾਂ ਸੂਰਜ ਪ੍ਰਕਾਸ਼ ਨੇ ਲਾਈ ਹੈ ਕਿਸੇ ਗ੍ਰੰਥ ਨੇ, ਸਿੱਖ ਇਤਿਹਾਸ ਦੇ ਸੋਮੇ। ਮੈਂ 5 ਜ਼ਿਲ੍ਹਿਆਂ